ਵਾਰ 35 ਪੌੜੀ 17 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਧ ਅਤੇ ਅਸਾਧ ਦੋਵਾਂ ਦਾ ਜ਼ਿਕਰ ਕੀਤਾ, ਗੁਰਮੁਖ ਤੇ ਮਨਮੁਖ ਦਾ, ਭਾਵ ਪੁੰਨੀ ਅਤੇ ਪਾਪੀ ਦਾ, ਦੋਵਾਂ ਦਾ ਜ਼ਿਕਰ ਕਰਦਿਆਂ ਹੋਇਆਂ ਪ੍ਰਮਾਣ ਦਿੱਤੇ ਨੇ। ਕੀ ਪ੍ਰਮਾਣ ਕਰਦੇ ਨੇ? ਗੁੱਸਾ ਹੋਏ ਤਿਰਕਾਨੂਆ, ਕਿਉਂ ਬੁੜੀ ਹੈ ਦੱਖ ਹੈ, ਅੱਕੈ ਕੇਰੀ ਖੱਖੜੀ, ਕੋਈ ਅੰਬ ਨਾ ਆਖੈ, ਗਹਿਣੇ ਜਿਉਂ ਜਰ ਪੋਸ਼ਦੇ, ਨਹੀਂ ਸੋਇਨਾ ਸਾਖੈ, ਫਟਕ ਨਾ ਪੁੱਜਣ ਹੀਰਿਆਂ, ਓਏ ਭਰੇ ਬਿਆਖੈ, ਧੌਲੇ ਦਿਸਣ ਸ਼ਾਹ ਦੁੱਧ, ਸਾਧੋ ਗੁਣ ਗਾਖੈ, ਤਿਉਂ ਸਾਧ ਅਸਾਧ ਪਰਖੀਅਨ, ਕਰਤੂਤ ਸੋ ਭਾਖੈ, ਤਿਉਂ ਸਾਧ ਅਸਾਧ ਪਰਖੀਅਨ, ਕਰਤੂਤ ਸੋ ਭਾਖੈ। ਵੱਖ ਵੱਖ ਪ੍ਰਮਾਣ ਦਿੰਦੇ ਨੇ, ਇੱਕ ਸਾਧ ਤੇ ਦੂਸਰਾ ਅਸਾਧ। ਗੁੱਸਾ ਹੋਏ ਤਿਰਕਾਨੂਆਂ, ਕਿਉਂ ਬੁੜੀ ਹੈ ਦੱਖ ਹੈ, ਕਹਿੰਦੇ ਤਰਕੋਨਿਆਂ ਦਾ ਗੁੱਸਾ, ਭਾਵ ਜਿਹੜੇ ਤਰੇਕ ਨੂੰ ਲੱਗਦੇ ਨੇ, ਤਰੇਕ ਨੂੰ ਲੱਗਣ ਵਾਲੇ ਹੁੰਦੇ ਨੇ ਤਰਕੋਨੇ, ਉਹਨਾਂ ਨੂੰ ਟਕੋਨੀਆਂ ਵੀ ਕਹਿੰਦੇ ਨੇ, ਕਈ ਗੁੱਛੇ ਲੱਗਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਤਰਕੋਨਿਆਂ ਦਾ ਗੁੱਛਾ ਦਾਖ ਦਾ ਗੁੱਛਾ ਕਿਵੇਂ ਬਣ ਸਕਦਾ? ਤਰਕੋਨੀਆਂ ਦੇ ਗੁੱਛੇ ਨੂੰ ਦਾਖਾਂ ਦਾ ਗੁੱਛਾ ਤਾਂ ਨਹੀਂ ਕਿਹਾ ਜਾ ਸਕਦਾ ਨਾ, ਇਹਦਾ ਮਤਲਬ ਦਾਖਾਂ ਜਿਹੜੀਆਂ ਵੱਖਰੀਆਂ, ਉਹ ਮੇਵੇ ਜਿਹੜੇ ਉਹ ਵੱਖਰੇ ਆ, ਤੇ ਤਰਕੋਨੀਆਂ ਤਰੇਕ ਨੂੰ ਲੱਗਣ ਵਾਲੀਆਂ ਵੱਖਰੀਆਂ, ਭਾਵ ਤਰਕੋਨੀਆਂ ਦਾ ਗੁੱਛਾ ਦਾਖਾਂ ਦਾ ਗੁੱਛਾ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਜਿਹੜੇ ਮਨਮੁਖ ਆ ਉਹਨਾਂ ਨੂੰ ਗੁਰਮੁਖ ਨਹੀਂ ਆਖਿਆ ਜਾ ਸਕਦਾ, ਜਿਹੜੇ ਗੁਰਮੁਖ ਜਨ ਨੇ ਉਹ ਦਾਖਾਂ ਦੀ ਤਰ੍ਹਾਂ ਆ, ਜਿਹੜਾ ਮਨਮੁਖ ਆ ਉਹ ਤਰੇਕ ਨੂੰ ਲੱਗਣ ਵਾਲੀਆਂ ਤਕੋਨੀਆਂ ਦੀ ਤਰ੍ਹਾਂ ਹੈ। ਫਿਰ ਪ੍ਰਮਾਣ ਦਿੱਤਾ, ਅੱਕੈ ਕੇਰੀ ਖੱਖੜੀ, ਕੋਈ ਅੰਬ ਨਾ ਆਖੈ। ਹੁਣ ਅੱਕ ਹੁੰਦਾ ਨਾ ਜਿਹੜਾ ਅੱਕ ਦਾ ਬੂਟਾ, ਜਿਸ ਨੂੰ ਦੁੱਧ ਵਾਲਾ ਅੱਕ ਵੀ ਆਪਾਂ ਕਹਿੰਦੇ, ਉਹਨੂੰ ਨਿੱਕੀਆਂ ਨਿੱਕੀਆਂ ਖੱਖੜੀਆਂ ਜਿਹੀਆਂ ਲੱਗਦੀਆਂ, ਪਰ ਉਹਨਾਂ ਖੱਖੜੀਆਂ ਦੀ ਜਿਹੜੀ ਬਣਤਰ ਆ ਨਾ ਅੰਬ ਵਰਗੀ ਹੁੰਦੀ ਆ। ਭਾਈ ਗੁਰਦਾਸ ਜੀ ਕਹਿੰਦੇ ਅੱਕ ਦੀ ਖੱਖੜੀ ਨੂੰ ਕੋਈ ਅੰਬ ਤਾਂ ਨਹੀਂ ਕਹਿੰਦਾ ਨਾ, ਵੀ ਭਾਵੇਂ ਅੱਕ ਦੀ ਖੱਖੜੀ ਖਾ ਲਓ, ਭਾਵੇਂ ਅੰਬ ਦੇ ਬੂਟੇ ਨਾਲੋਂ ਅੰਬ ਤੋੜ ਕੇ ਖਾ ਲਓ, ਇੱਕੋ ਹੀ ਗੱਲ ਆ, ਇਹ ਤਾਂ ਨਹੀਂ ਨਾ ਹੋ ਸਕਦਾ। ਇਸ ਲਈ ਅੱਕ ਦੀ ਖੱਖੜੀ ਨੂੰ ਭਾਵੇਂ ਉਹ ਅੰਗ ਦੇ ਰੂਪ ਅੰਬ ਦੇ ਹੀ ਰੂਪ ਰੰਗ ਵਰਗੀ ਆ, ਪਰ ਕੋਈ ਵੀ ਉਹਨੂੰ ਅੰਬ ਨਹੀਂ ਕਹਿੰਦਾ, ਵੇਖ ਕੇ ਪਤਾ ਲੱਗ ਜਾਂਦਾ ਵੀ ਇਹ ਅੱਕ ਦੀ ਖੱਖੜੀ ਆ ਤੇ ਆਹ ਜਿਹੜਾ ਵਾ ਇਹ ਅੰਬ ਆ। ਇਸੇ ਤਰ੍ਹਾਂ ਮਨਮੁਖ ਅਤੇ ਗੁਰਮੁਖ ਦੀ ਅਵਸਥਾ, ਮਨਮੁਖ ਅੱਕ ਦੀ ਖੱਖੜੀ ਵਾਂਗੂ ਆ, ਜਿਹੜਾ ਗੁਰਮੁਖ ਜਨ ਹੈ ਉਹ ਅੰਬ ਵਾਂਗੂ ਮਿਠਾਸ ਤੇ ਰਸ ਦਾ ਭਰਿਆ ਹੈ। ਤੀਸਰਾ ਪ੍ਰਮਾਣ ਫਿਰ ਦਿੱਤਾ, ਗਹਿਣੇ ਜਿਉਂ ਜਰ ਪੋਸ਼ਦੇ, ਨਹੀਂ ਸੋਇਨਾ ਸਾਖੈ, ਮਲੰਮੇ ਦੇ ਗਹਿਣਿਆਂ ਦੀ ਕੋਈ ਸ਼ਾਖ ਨਹੀਂ ਭਰਦਾ, ਕੋਈ ਗਵਾਹੀ ਨਹੀਂ ਭਰਦਾ ਵੀ ਇਹ ਸੋਨੇ ਦੇ ਆ। ਮਲੰਮਾ ਤੇ ਮਲੰਮਾ ਹੀ ਰਹਿਣਾ ਨਾ, ਭਾਵ ਡੁਪਲੀਕੇਟ ਜਿਹੜੇ ਗਹਿਣੇ, ਨਕਲੀ ਗਹਿਣੇ, ਹੁਣ ਜਿਵੇਂ ਮਰਜ਼ੀ ਸੋਨੇ ਵਾਂਗੂ ਚਮਕਦੇ ਹੋਣ, ਪਰ ਸਾਧ ਸੰਗਤ ਪਹਿਨੇ ਹੋਏ ਪਤਾ ਲੱਗ ਜਾਂਦਾ ਕਿ ਇਹ ਜਿਹੜੇ ਆ ਇਹ ਪਿੱਤਲ ਦੇ ਆ ਜਾਂ ਇਹ ਨਕਲੀ ਸੋਨਾ ਹੈ। ਜਿਹੜਾ ਨਕਲੀ ਸੋਨਾ ਮਲੰਮੇ ਦੇ ਗਹਿਣੇ ਆ, ਗੁਰੂ ਸਵਾਰਿਓ, ਉਹ ਸੋਨੇ ਦੀ ਬਰਾਬਰਤਾ ਨਹੀਂ ਕਰ ਸਕਦੇ, ਚਮਕਾਂ ਜਿੰਨੀਆਂ ਮਰਜ਼ੀ ਮਾਰਦੇ ਹੋਣ। ਮਨਮੁੱਖ ਬੰਦਾ ਧਰਮ ਦੀਆਂ ਬਾਹਰੋਂ ਗੱਲਾਂ ਕਰੇ, ਲਿਬਾਸ ਪਾ ਲਵੇ, ਪਹਿਰਾਵਾ ਪਾ ਲਵੇ, ਗੱਲਾਂ ਦੇ ਵਿੱਚ ਜਿੰਨਾ ਮਰਜ਼ੀ ਚਾਤਰ ਹੋਵੇ, ਪਰ ਗੁਰੂ ਸਵਾਰਿਓ ਉਹ ਡੁਪਲੀਕੇਟ ਤੇ ਮਲੰਮੇ ਦੇ ਗਹਿਣੇ ਹੀ ਆ ਮਨਮੁੱਖ। ਗੁਰਮੁਖ ਜਨ ਜਿਹੜੇ ਉਹ ਪਿਓਰ ਸੋਨੇ ਦੀ ਤਰ੍ਹਾਂ ਨੇ, ਉਹਨਾਂ ਗੁਰਮੁਖ ਜਨਾਂ ਦੀ ਬਰਾਬਰਤਾ ਮਨਮੁੱਖ ਨਹੀਂ ਕਰ ਸਕਦਾ। ਚੌਥੀ ਤੁਕ ਦੇ ਵਿੱਚ ਫਰਮਾਨ ਕੀਤਾ, ਫਟਕ ਨਾ ਪੁੱਜਣ ਹੀਰਿਆਂ, ਓਏ ਭਰੇ ਬਿਆਖੈ। ਫਟਕ ਦਾ ਮਤਲਬ ਆ ਬਲੌਰ, ਜਿਵੇਂ ਹੀਰੇ ਵੀ ਉਸੇ ਤਰ੍ਹਾਂ ਦੇ ਹੀ ਨੇ, ਤੇ ਜਿਹੜੇ ਬਲੌਰ ਵਾ ਉਹ ਵੀ ਉਸੇ ਤਰ੍ਹਾਂ ਦੇ ਨੇ। ਬਲੌਰ ਹੀਰਿਆਂ ਦੇ ਨਾਲ ਬਰਾਬਰਤਾ ਨਹੀਂ ਕਰ ਸਕਦੇ, ਕਿਉਂਕਿ ਜਿਹੜੇ ਹੀਰੇ ਆ ਉਹਨਾਂ ਦਾ ਬਹੁਤ ਜ਼ਿਆਦਾ ਮੁੱਲ ਆ, ਭਾਵ ਬਹੁਤ ਕੀਮਤੀ ਨੇ ਹੀਰੇ, ਤੇ ਜਿਹੜੇ ਬਲੌਰ ਆ ਉਹ ਕੌਡੀਆਂ ਦੇ ਭਾਅ ਨਹੀਂ ਪੁੱਛਦਾ ਕੋਈ। ਇਸੇ ਤਰ੍ਹਾਂ ਜਿਹੜੇ ਮਨਮੁੱਖ ਆ ਉਹ ਬਲੌਰ ਦੀ ਤਰ੍ਹਾਂ ਐਵੇਂ ਇੱਧਰ ਉੱਧਰ ਠੋਕਰਾਂ ਹੀ ਖਾਂਦੇ ਨੇ, ਜਿਹੜੇ ਗੁਰਮੁਖ ਜਾਣੇ ਆ ਉਹ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜ ਕੇ ਹੀਰਿਆਂ ਵਰਗਾ ਜੀਵਨ ਬਣਾ ਲਿਆ ਹੁੰਦਾ। ਭਾਵ ਗੁਰਮੁਖ ਜਨ ਹੀਰੇ ਦੀ ਨਿਆਈ ਤੇ ਮਨਮੁਖ ਬਲੌਰ ਦੀ ਤਰ੍ਹਾਂ। ਧੌਲੇ ਦਿਸਣ ਸ਼ਾਹ ਦੁੱਧ ਸਾਦੋਂ ਗੁਣ ਗਾਖ। ਲੱਸੀ ਅਤੇ ਦੁੱਧ ਦੋਵੇਂ ਧੌਲੇ ਰੰਗ ਦੇ ਚਿੱਟੇ ਹਨ। ਲੱਸੀ ਵੀ ਚਿੱਟੀ ਹੈ ਤੇ ਦੁੱਧ ਵੀ ਚਿੱਟਾ ਆ, ਪਰ ਸਵਾਦ ਤੋਂ ਦੋਵਾਂ ਦਾ ਪਤਾ ਲੱਗ ਜਾਂਦਾ ਆ, ਨਿਰਣਾ ਹੋ ਜਾਂਦਾ ਆ ਕਿਹੜੀ ਲੱਸੀ ਆ ਤੇ ਕਿਹੜਾ ਦੁੱਧ ਆ। ਧੌਲੇ ਦਾ ਅਰਥ ਵਾ ਚਿੱਟੇ, ਸ਼ਾਹ ਹੈ ਦੁੱਧ, ਸ਼ਾਹ ਦਾ ਅਰਥ ਆ ਲੱਸੀ ਤੇ ਦੁੱਧ ਦਾ ਭਾਵ ਆਪਾਂ ਨੂੰ ਪਤਾ ਹੀ। ਕਹਿੰਦੇ ਲੱਸੀ ਤੇ ਦੁੱਧ ਭਾਵੇਂ ਰੰਗ ਦੋਵਾਂ ਦਾ ਚਿੱਟਾ ਹੀ ਆ, ਇੱਕੋ ਜਿਹਾ ਹੀ ਨੇ, ਪਰੰਤੂ ਸਵਾਦ ਤੋਂ ਨਿਰਣਾ ਹੋ ਜਾਂਦਾ, ਪਤਾ ਲੱਗ ਜਾਂਦਾ ਆ ਲੱਸੀ ਆ ਤੇ ਆ ਦੁੱਧ ਆ। ਹੁਣ ਦੁੱਧ ਦੀ ਬਰਾਬਰ ਤਾਂ ਲੱਸੀ ਤਾਂ ਨਹੀਂ ਕਰ ਸਕਦੀ ਨਾ, ਜਿਹੜੇ ਭਾਅ ਦੁੱਧ ਵਿਕਣਾ ਉਸੇ ਭਾਅ ਲੱਸੀ ਤਾਂ ਨਹੀਂ ਨਾ ਵਿਕ ਸਕਦੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਤੇ ਮਨਮੁਖ ਆ, ਉਹ ਗੁਣ ਔਗਣਾਂ ਤੋਂ ਪਤਾ ਲੱਗ ਜਾਂਦਾ, ਇਹ ਔਗਣਾਂ ਦਾ ਭਰਿਆ ਮਨਮੁਖ ਆ, ਇਹ ਗੁਣਵਾਨ ਆ, ਇਹ ਗੁਰਮੁਖ ਜਾਣੇ। ਤਿਉਂ ਸਾਧ ਅਸਾਧ ਪਰਖੀਅਨ ਕਰਤੂਤ ਸੋ ਭਾਖ। ਇਸੇ ਤਰ੍ਹਾਂ ਸਾਧ ਤੇ ਅਸਾਧ ਭਾਵ ਗੁਰੂ ਨਾਲ ਜੁੜੇ ਹੋਏ ਗੁਰਮੁਖ ਜਨ ਤੇ ਸਤਿਗੁਰ ਤੋਂ ਟੁੱਟੇ ਹੋਏ ਬੇਮੁਖ ਤੇ ਮਨਮੁਖ, ਦੋਵੇਂ ਕਰਤੂਤਾਂ ਤੇ ਬੋਲੀ ਤੋਂ ਪਰਖੇ ਜਾਂਦੇ ਆ। ਜਿਹੜੇ ਰੱਬ ਦੇ ਪਿਆਰੇ ਨੇ ਸੰਤ ਜਨ ਗੁਰਮੁਖ ਜਨ, ਉਹਨਾਂ ਦੀ ਬੋਲੀ ਅੰਮ੍ਰਿਤ ਦੇ ਵਰਗੀ ਮਿੱਠੀ ਹੈ, ਰਸਦਾਇਕ ਬੋਲ ਨੇ। ਟੁੱਟੀਆਂ ਸੁਰਤਾਂ ਨੂੰ ਪਰਮੇਸ਼ਰ ਨਾਲ ਗੰਢ ਦੇਣ ਵਾਲੇ ਨੇ ਉਹਨਾਂ ਦੇ ਬੋਲ। ਜਿਹੜਾ ਮਨਮੁਖ ਆ ਸਾਧ ਸੰਗਤ, ਜ਼ਬਾਨ ਤੋਂ ਜਦੋਂ ਬੋਲਦੇ ਆ ਜ਼ਹਿਰ ਹੀ ਸੁੱਟਦੇ, ਦਿੱਖ ਹੀ ਸੁੱਟਦੇ ਨੇ। ਇਸ ਲਈ ਗੁਰਮੁਖ ਜਨ ਐਸੇ ਮਿੱਠੇ ਅੰਮ੍ਰਿਤ ਬੋਲਦੇ ਨੇ, ਪ੍ਰਭ ਜੀ ਬਸੈ ਸਾਧ ਕੀ ਰਸਨਾ। ਇਸ ਲਈ ਉਹਨਾਂ ਦੀ ਰਸਨਾ ਤੋਂ ਨਿਕਲੇ ਹੋਏ ਬੋਲ ਪਰਮੇਸ਼ਰ ਦੇ ਚਰਨਾਂ ਨਾਲ ਗੰਢ ਦੇਣ ਵਾਲੇ ਬੋਲ ਆ। ਮਨਮੁਖ ਬੰਦਾ ਜਿਹੜਾ, ਉਹਦੇ ਬੋਲ ਜ਼ਹਿਰ ਰੂਪੀ ਬੋਲ ਨੇ। ਇਸ ਲਈ ਉਹ ਸੰਸਾਰ ਜਗਤ ਵਿੱਚ ਆਪ ਵੀ ਰੱਬ ਨਾਲੋਂ ਟੁੱਟਿਆ ਤੇ ਜਿਹੜੇ ਉਹਦੇ ਪਾਸ ਆਲੇ ਦੁਆਲੇ ਬੈਠਣ ਵਾਲੇ ਆ ਉਹਨਾਂ ਨੂੰ ਵੀ ਪਰਮੇਸ਼ਰ ਨਾਲੋਂ ਤੋੜਦਾ ਹੀ ਆ, ਵਿਛੋੜਦਾ ਹੀ ਆ। ਇਸ ਲਈ ਗੁਰਮੁਖ ਤੇ ਮਨਮੁਖ ਦੀ ਪਹਿਚਾਣ ਕਰਤੂਤਾਂ ਕਰਕੇ ਹੈ। ਵੇਖਣ ਵਾਸਤੇ ਹੰਸ ਤੇ ਬਗਲਾ ਸ਼ਕਲ ਵਿੱਚ ਭਾਵੇਂ ਇੱਕੋ ਜਿਹੇ ਲੱਗਦੇ ਹੋਣ, ਪਰੰਤੂ ਹੰਸਾਂ ਹੀਰਾ ਮੋਤੀ ਚੁਗਣਾ। ਹੰਸਾਂ ਨੇ ਮਾਨ ਸਰੋਵਰ ਦੇ ਕੰਢੇ ਤੇ ਸੁੱਚੇ ਮੋਤੀ ਚੁਗਣੇ ਆ, ਜਿਹੜਾ ਬਗਲਾ ਉਹ ਛੱਪੜਾਂ ਦੇ ਕੰਢਿਆਂ ਤੇ ਬਹਿ ਕੇ ਡੱਡੀਆਂ ਮੱਛੀਆਂ ਹੀ ਖਾਂਦਾ। ਇਸ ਲਈ ਪਹਿਚਾਣ ਦੋਵਾਂ ਦੀ ਜਿਹੜੀ ਹੈ, ਭਾਵੇਂ ਹੰਸ ਤੇ ਬਗਲੇ ਦੀ ਹੈ, ਉਹ ਕਰਤੂਤ ਤੋਂ ਆ, ਵੀ ਕਰਤੂਤਾਂ ਕੀ ਹੈ ਇਹਦੀ। ਗੁਰਮੁਖ ਤੇ ਮਨਮੁਖ ਉਹਨਾਂ ਦੀ ਪਹਿਚਾਣ ਭਾਈ ਗੁਰਦਾਸ ਜੀ ਕਹਿੰਦੇ ਤਿਉਂ ਸਾਧ ਅਸਾਧ ਪਰਖੀਆਂ। ਕਿਵੇਂ ਪਰਖੇ ਬਈ? ਕਰਤੂਤ ਸੋ ਭਾਖ ਹੈ, ਉਹਨਾਂ ਦੀਆਂ ਕਰਤੂਤਾਂ ਤੋਂ ਭਾਵ ਉਹਨਾਂ ਦਾ ਅਮਲੀ ਜੀਵਨ। ਇੱਥੇ ਕਰਤੂਤ ਦਾ ਮਤਲਬ ਹੈ ਉਹਨਾਂ ਦੀ ਕਰਨੀ, ਉਹਨਾਂ ਦਾ ਆਚਰਣ, ਉਹਨਾਂ ਦਾ ਕਿਰਦਾਰ, ਉਹਨਾਂ ਦਾ ਪ੍ਰੈਕਟੀਕਲ ਜੀਵਨ, ਅਮਲੀ ਜੀਵਨ ਹੈ ਜਿਹੜਾ। ਉਹਦੇ ਤੋਂ ਪਤਾ ਲੱਗਦਾ ਕਿ ਗੁਰਮੁਖ ਪਰਉਪਕਾਰੀ, ਮਨਮੁਖ ਠੱਗੀਆਂ ਮਾਰਨ ਵਾਲਾ। ਗੁਰਮੁਖ ਸਰਬੱਤ ਦਾ ਭਲਾ ਕਰਨ ਵਾਲਾ ਤੇ ਮਨਮੁਖ ਆਪਣਾ ਭਲਾ ਵੀ ਨਹੀਂ ਕਰ ਸਕਿਆ, ਆਪਣਾ ਜੀਵਨ ਵੀ ਨਹੀਂ ਸਵਾਰ ਸਕਿਆ, ਕਿਸੇ ਦਾ ਉਸਨੇ ਕੀ ਸਵਾਰਨਾ। ਜਿਹੜੇ ਗੁਰਮੁਖ ਜਨ ਨੇ ਉਹ ਦੂਸਰਿਆਂ ਦੇ ਉੱਤੇ ਦਇਆ ਕਰਨ ਵਾਲੇ, ਤਰਸ ਖਾਣ ਵਾਲੇ, ਦੂਸਰਿਆਂ ਦੇ ਕੰਮ ਆਉਣ ਵਾਲੇ। ਜਿਹੜਾ ਮਨਮੁਖ ਹੈ ਉਹ ਦੂਸਰਿਆਂ ਕੋਲੋਂ ਖੋਹ ਕੇ ਖਾਣ ਵਾਲਾ। ਗੁਰਮੁਖ ਜਨ, ਸੰਤ ਜਨ, ਗੁਰੂ ਦੇ ਦੱਸੇ ਰਸਤੇ ਦੇ ਉੱਤੇ ਚੱਲਣ ਵਾਲੇ, ਗੁਰੂ ਦੇ ਦਰਸਾਏ ਗਾਡੀ ਰਾਹ ਤੇ ਗੁਰਮਤ ਦੇ ਮਾਰਗ ਤੇ ਚੱਲਣ ਵਾਲੇ ਨੇ। ਜਿਹੜਾ ਮਨਮੁਖ ਆ ਉਹ ਮਨ ਦੀ ਮੱਤ ਉੱਤੇ ਚੱਲਦਾ, ਭਟਕ ਰਿਹਾ, ਠੋਕਰਾਂ ਖਾਂਦਾ ਹੈ। ਇਸ ਲਈ ਸੰਤ ਤੇ ਅਸੰਤ ਭਾਵ ਸਾਧ ਅਤੇ ਅਸਾਧ, ਪੁੰਨੀ ਅਤੇ ਪਾਪੀ, ਇੰਜ ਕਹਿ ਲਈਏ ਗੁਰਮੁਖ ਅਤੇ ਮਨਮੁਖ ਦੀ ਪਹਿਚਾਣ ਉਹਨਾਂ ਦੀਆਂ ਕਰਤੂਤਾਂ ਤੋਂ ਆ। ਦੋਨਾਂ ਦਾ ਜੀਵਨ ਵੱਖਰਾ ਵੱਖਰਾ ਹੈ। ਇੱਕ ਬੰਦਗੀ ਭਗਤੀ ਵਿੱਚ ਜੁੜ ਕੇ ਪਰਮੇਸ਼ਰ ਦੇ ਘਰ ਵੱਲ ਨੂੰ ਜਾ ਰਿਹਾ ਗੁਰਮੁਖ, ਇੱਕ ਪਾਪਾਂ ਤੇ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਕੇ ਨਰਕਾਂ ਵਾਲੇ ਪਾਸੇ ਨੂੰ ਜਾ ਰਿਹਾ ਹੈ। ਵਾਰ 35 ਪੌੜੀ 18 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਰੱਬ ਦੇ ਪਿਆਰੇ ਸਾਧੂ ਜਨਾਂ ਦਾ ਜ਼ਿਕਰ ਕਰਦੇ ਹਨ ਵੱਖ ਵੱਖ ਪ੍ਰਮਾਣਾਂ ਸਹਿਤ। ਸਾਵੇ ਪੀਲੇ ਪਾਨ ਹੈ ਕੋਏ ਵੇਲੋਂ ਟੁੱਟੇ, ਕਿਤਮ ਤਾਲੇ ਫੋਫਲੇ ਫਲ ਬਿਰਖੋਂ ਛੁੱਟੇ ਕੱਥ ਹੁਰੇ ਹੀ ਭੂਸਲੀ ਦੇ ਚਾਵਲ ਚੁੱਟੈ ਚੂਨਾ ਦਿਸੈ ਉਜਲਾ ਦਹ ਪੱਥਰ ਕੁੱਟੈ ਆਪ ਗਵਾਏ ਸਮਾਏ ਮਿਲ ਰੰਗ ਚੀਚ ਬਹੁਟੈ ਤਿਉ ਚੌਂ ਵਰਨਾ ਵਿੱਚ ਸਾਧ ਹਨ ਗੁਰਮੁਖ ਮੂੰਹ ਜੁਟੈ ਤਿਉ ਚੌਂ ਵਰਨਾ ਵਿੱਚ ਸਾਧ ਹਨ ਗੁਰਮੁਖ ਮੂੰਹ ਜੁਟੈ ਸਾਵੇ ਪੀਲੇ ਪਾਨ ਹੈ ਕੋਈ ਵੇਲੋਂ ਟੁੱਟੈ ਕਹਿੰਦੇ ਪਾਨਾਂ ਦੇ ਪੱਤਰ ਸਾਵੇ ਪੀਲੇ ਹੋ ਕੇ ਵੱਲਾਂ ਨਾਲੋਂ ਟੁੱਟਦੇ ਆ ਜਿਹੜੀਆਂ ਵੱਲਾਂ ਬੀਜੀਆਂ ਹੋਈਆਂ ਬੂਟੇ ਬੀਜੇ ਨੇ ਉਹਨਾਂ ਨਾਲੋਂ ਪਾਨਾਂ ਦੇ ਜਿਹੜੇ ਪੱਤੇ ਆ ਕਹਿੰਦੇ ਉਹ ਪਾਨਾਂ ਦੇ ਪੱਤਰ ਸਾਵੇ ਆ ਪੀਲੇ ਆ ਤੇ ਵੱਲਾਂ ਨਾਲੋਂ ਬੂਟਿਆਂ ਨਾਲੋਂ ਟੁੱਟ ਜਾਂਦੇ ਨੇ ਉਸ ਤੋਂ ਬਾਅਦ ਫਿਰ ਪ੍ਰਮਾਣ ਦਿੰਦੇ ਨੇ ਚਿੱਤ ਮਿਤਾਲੇ ਫੋਫਲੇ ਫਲ ਬਿਰਖੋਂ ਛੁੱਟੈ ਜਿਹੜੀਆਂ ਸੁਪਾਰੀਆਂ ਕਹਿੰਦੇ ਸੁਪਾਰੀਆਂ ਦੇ ਚਿੱਤਰ ਮਿੱਤਰੇ ਫਲ ਬਿਰਛ ਤੋਂ ਦਰਖਤਾਂ ਤੋਂ ਭੁੰਜੇ ਡਿੱਗਦੇ ਆ ਧਰਤੀ ਦੇ ਉੱਤੇ ਡਿੱਗਦੇ ਆ ਸੁਪਾਰੀਆਂ ਕੱਥ ਹੋਰੇ ਹੀ ਭੂਸਲੀ ਦੇ ਚਾਵਲ ਚੁੱਟੈ ਕੱਥ ਹੋਰੇ ਹੀ ਭੂਸਲੇ ਹਲਕੇ ਜੇ ਭੂਸਲੇ ਰੰਗ ਦੀ ਹੁੰਦੀ ਹੈ ਕੱਥ ਹੈ ਜਿਹੜੀ ਭੂਸਲੀ ਭਾਵ ਹਲਕੇ ਜੇ ਭੂਸਲੇ ਰੰਗ ਦੀ ਹੁੰਦੀ ਹੈ ਚਾਵਲ ਜਿੰਨੀ ਕੁੱਟ ਕੇ ਤੇ ਚੁਟਕੀ ਭਰ ਪਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਚੂਨਾ ਦਿਸੈ ਉਜਲ ਦਹ ਪੱਥਰ ਕੁੱਟੈ ਚੂਨਾ ਚਿੱਟਾ ਦਿਸਦਾ ਹੈ ਤੇ ਸਾੜ ਕੇ ਪੱਥਰ ਦੇ ਉੱਤੇ ਉਹਨੂੰ ਕੁੱਟੀਦਾ ਹੈ ਕਿਹੜੀ ਗੱਲੋਂ ਕੁੱਟੀਦਾ ਕਿ ਬਰੀਕ ਹੋ ਜਾਵੇ ਭਾਵ ਸਾੜ ਕੇ ਉਸ ਨੂੰ ਕੁੱਟਿਆ ਜਾਂਦਾ ਹੈ ਬਰੀਕ ਕਰਨ ਵਾਸਤੇ ਆਪ ਗਵਾਏ ਸਮਾਏ ਮਿਲ ਰੰਗ ਚੀਜ ਬਹੁਟੈ ਆਪੋ ਆਪਣਾ ਰੰਗ ਗਵਾ ਕੇ ਜਦ ਚਾਰੇ ਆਪ ਵਿੱਚ ਸਮਾਉਂਦੇ ਆ ਅਭੇਦ ਹੋ ਜਾਂਦੇ ਆ ਤੇ ਚੀਜ ਵਹੁਟੀ ਦਾ ਰੰਗ ਦਿੰਦੇ ਆ ਚੀਜ ਵਹੁਟੀ ਸਤਸੰਗ ਦੇ ਇੱਕ ਨਿਕਾ ਜਿਹਾ ਜੀਵ ਹੈ ਕੀੜਾ ਜਿਹਾ ਨਿਕਾ ਜਿਹਾ ਬੜੇ ਗੂੜੇ ਲਾਲ ਗੁਲਾਲ ਰੰਗ ਦਾ ਹੁੰਦਾ ਇਹ ਜਿਹੜੀ ਚੀਜ਼ ਵਹੁਟੀ ਹੈ ਨਾ ਇਹ ਜੀਵ ਨਿਕਾ ਜਿਹਾ ਬੜਾ ਸੋਹਣਾ ਲੱਗਦਾ ਹੈ ਬੜਾ ਪਿਆਰਾ ਹੁੰਦਾ ਇਸ ਦਾ ਰੰਗ ਚੀਜ਼ ਵਹੁਟੀ ਕਹਿੰਦੇ ਗੂੜੇ ਲਾਲ ਗੁਲਾਲ ਰੰਗ ਦਾ ਇਹ ਜੀਵ ਹੁੰਦਾ ਇਹ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਮਿਲ ਕੇ ਤੇ ਕਿਹੋ ਜਿਹਾ ਰੰਗ ਦੇ ਦਿੰਦੀਆਂ ਚੀਜ਼ ਵਹੁਟੀ ਵਰਗਾ ਰੰਗ ਭਾਵ ਐਂ ਬਿਲਕੁਲ ਲਾਲ ਸੁਰਖ ਜਿਹੜੇ ਪਾਨ ਆਦਿਕ ਖਾਣ ਵਾਲੇ ਲੋਕ ਹਨ ਉਹਨਾਂ ਨੂੰ ਪਤਾ ਹੈ ਤੇ ਜੇ ਕੋਈ ਖਾਂਦਾ ਵੀ ਹੋਵੇ ਆਪਾਂ ਦੇਖਿਆ ਬਿਲਕੁਲ ਲਾਲ ਰੰਗ ਦਾ ਮੂੰਹ ਦੇ ਵਿੱਚੋਂ ਥੁੱਕ ਸੁੱਟਦੇ ਆ ਉਹ ਇੱਕ ਚੀਜ਼ ਉਹਨਾਂ ਦੇ ਵਿੱਚ ਚੂਨਾ ਆ ਕੱਥ ਆ ਅਤੇ ਸੁਪਾਰੀ ਆਦਿਕ ਆ ਤੇ ਪਾਨ ਇਹ ਭਾਈ ਗੁਰਦਾਸ ਜੀ ਨੇ ਜਿਹੜਾ ਬਚਨ ਆਖਿਆ ਕਹਿੰਦੇ ਸਾਵੇ ਪੀਲੇ ਪਾਨ ਹੈ ਉਹ ਵੇਲੋਂ ਟੁੱਟੇ ਪਾਨਾਂ ਦੇ ਪੱਤਰ ਸਾਵੇ ਤੇ ਪੀਲੇ ਹੋ ਕੇ ਵੱਲਾਂ ਨਾਲੋਂ ਟੁੱਟਦੇ ਆ ਉਹਦੇ ਤੋਂ ਬਾਅਦ ਦੂਸਰਾ ਪ੍ਰਮਾਣ ਦਿੱਤਾ ਸੀ ਭਾਈ ਗੁਰਦਾਸ ਜੀ ਨੇ ਵੀ ਸੁਪਾਰੀਆਂ ਦੇ ਚਿੱਤਰ ਮਿੱਤਰੇ ਫਾਲਿਆ ਜਿਹੜੇ ਬਿਰਸ਼ਾਂ ਤੋਂ ਥੱਲੇ ਡਿੱਗਦੇ ਆ ਉਹਦੇ ਤੋਂ ਬਾਅਦ ਜਿਹੜਾ ਕੱਥ ਆ ਹਲਕੇ ਭੂਸਲੇ ਜਿਹੇ ਰੰਗ ਦੀ ਹੁੰਦੀ ਹੈ ਤੇ ਚਾਵਲ ਕ ਜਿੰਨੀ ਇਹਨੂੰ ਉਹਦੇ ਵਿੱਚ ਪਾਉਂਦੇ ਆ ਪਾਨ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਚੂਨਾ ਆ ਤੇ ਸਾਧ ਸੰਗਤ ਚੂਨਾ ਹੁੰਦਾ ਚਿੱਟਾ ਪਰ ਉਹਨੂੰ ਸਾੜ ਕੇ ਪੱਥਰ ਦੇ ਉੱਤੇ ਕੁੱਟਦੇ ਉਹਦੇ ਤੋਂ ਬਾਅਦ ਜਦੋਂ ਇਹ ਚਾਰੇ ਦੇ ਚਾਰੇ ਆਪਸ ਵਿੱਚ ਮਿਲ ਗਏ ਧਿਆਨ ਨਾਲ ਬੇਨਤੀ ਸੁਣਨੀ ਕਹਿਣਾ ਕੀ ਚਾਹੁੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਇਹ ਵੱਖੋ ਵੱਖਰੇ ਰੰਗ ਦੇ ਆ ਜਿੰਨਾ ਚੂਨਾ ਚਿੱਟੇ ਰੰਗ ਦਾ ਜਿਹੜੀ ਕੱਥ ਆ ਉਹ ਭੂਸਲੇ ਜਿਹੇ ਰੰਗ ਦੀ ਹੈ ਸੁਪਾਰੀਆਂ ਚਿੱਤਰ ਮਿੱਤਰੀਆਂ ਹੁੰਦੀਆਂ ਤੇ ਜਿਹੜੇ ਪਾਨ ਆ ਉਹਨਾਂ ਦੇ ਪੱਤੇ ਆ ਜਿਹੜੇ ਪਾਨ ਦੇ ਉਹ ਸਾਵੇਂ ਪੀਲੇ ਰੰਗ ਦੇ ਆ ਇਸੇ ਤਰ੍ਹਾਂ ਜਦੋਂ ਚਾਰੇ ਦੇ ਚਾਰੇ ਇਕੱਠੇ ਕੀਤੇ ਇਹਨਾਂ ਚੌਵਾਂ ਨੇ ਹੀ ਆਪਣਾ ਆਪ ਗਵਾ ਦਿੱਤਾ ਆਪਣੇ ਆਪਣੇ ਰੰਗ ਇਹਨਾਂ ਨੇ ਛੱਡ ਦਿੱਤੇ ਸਾਰਿਆਂ ਨੇ ਨਾ ਜਿਹੜਾ ਪਾਨਾਂ ਦਾ ਪੱਤਾ ਸੀ ਉਹ ਸਾਵਾਂ ਪੀਲਾ ਰਹਿ ਗਿਆ ਉਹਦਾ ਰੰਗ ਵੀ ਖਤਮ ਹੋ ਗਿਆ ਸੁਪਾਰੀਆਂ ਦੇ ਚਿੱਤਰੇ ਮਿੱਤਰੇ ਰੰਗ ਸੀ ਉਹ ਵੀ ਖਤਮ ਹੋ ਗਏ ਹੁਣ ਜਿਹੜੇ ਕੱਥ ਸੀ ਭੂਸਲੇ ਰੰਗ ਦੀ ਉਹਨੇ ਵੀ ਆਪਣਾ ਰੰਗ ਗਵਾ ਦਿੱਤਾ ਜਿਹੜਾ ਚੂਨਾ ਸੀਗਾ ਚਿੱਟੇ ਰੰਗ ਦਾ ਸੀ ਉਹਨੇ ਵੀ ਆਪਣਾ ਰੰਗ ਗਵਾ ਦਿੱਤਾ ਜਦੋਂ ਚਾਰੇ ਦੇ ਚਾਰੇ ਹੋਏ ਇਕੱਠੇ ਤੇ ਕਿਸੇ ਨੇ ਪਾਨ ਮੂੰਹ ਚ ਪਾ ਕੇ ਖਾਧਾ ਇਹਨਾਂ ਚਾਰਾਂ ਨੂੰ ਮਿਲਾ ਕੇ ਤੇ ਚੌਵਾਂ ਤੋਂ ਕੀ ਰੰਗ ਬਣ ਗਿਆ? ਲਾਲ ਸੁਰਖ। ਆਪ ਗਵਾਏ ਸਮਾਏ ਮਿਲ, ਆਪਣਾ ਆਪ ਗਵਾ ਕੇ ਆਪਣੇ ਰੰਗ ਸਾਰਿਆਂ ਨੇ ਗਵਾ ਤੇ, ਤੇ ਆਪੋ ਦੇ ਵਿੱਚ ਜਦੋਂ ਚਾਰੇ ਸਮਾ ਗਏ, ਲੀਨ ਹੋ ਗਏ ਇੱਕ ਦੂਜੇ ਨਾਲ, ਰੰਗ ਚੀਜ਼ ਬਹੁਤ ਹੈ ਭਾਵ ਚੀਜ਼ ਬਹੁਤੀ ਵਰਗਾ ਰੰਗ ਉਹਨਾਂ ਦਾ ਬਣ ਗਿਆ। ਕਿਹੜਾ ਰੰਗ? ਲਾਲ ਸੁਰਖ। ਕੀ ਕਹਿ ਰਹੇ ਨੇ ਭਾਈ ਗੁਰਦਾਸ ਜੀ? ਏਦਾਂ ਹੀ, ਇਵੇਂ ਹੀ। ਭਾਈ ਸਾਹਿਬ ਜੀ ਕਹਿੰਦੇ ਭਾਵੇਂ ਚੌਂ ਵਰਨਾਂ ਵਿੱਚੋਂ ਕੋਈ ਵੀ ਬੰਦਾ ਹੈ, ਖੱਤਰੀ ਹੈ, ਬ੍ਰਾਹਮਣ ਹੈ, ਵੈਸ਼ ਆ, ਸ਼ੂਦਰ ਆ, ਜਦੋਂ ਸਤ ਸੰਗਤ ਵਿੱਚ ਆਉਂਦੇ ਨੇ ਤੇ ਗੁਰੂ ਦੀ ਸੰਗਤ ਵਿੱਚ ਆ ਕੇ ਸਤਿਗੁਰ ਦੇ ਚਰਨਾਂ ਨਾਲ ਚਿੱਤ ਜੋੜਦੇ ਆ, ਤਾਂ ਸਾਧ ਸੰਗਤ ਫਿਰ ਉਹ ਸਾਧ ਜਨ ਬਣ ਜਾਂਦੇ ਆ, ਸੰਤ ਜਨ ਬਣ ਜਾਂਦੇ ਆ। ਖੱਤਰੀ, ਬ੍ਰਾਹਮਣ, ਵੈਸ਼, ਸ਼ੂਦਰਪਣਾ ਉਹਨਾਂ ਦਾ ਮੁੱਕ ਜਾਂਦਾ। ਕੋਈ ਨਹੀਂ ਇੱਥੇ ਆਣ ਕੇ ਹੁਣ ਕਹਿੰਦਾ ਮੈਂ ਬ੍ਰਾਹਮਣ ਆ, ਕੋਈ ਵੀ ਨਹੀਂ ਕਹਿੰਦਾ ਮੈਂ ਖੱਤਰੀ ਹਾਂ, ਇਹ ਨਹੀਂ ਕੋਈ ਕਹਿੰਦਾ ਮੈਂ ਵੈਸ਼ ਹਾਂ ਜਾਂ ਮੈਂ ਸ਼ੂਦਰ ਹਾਂ। ਪੁੱਛੋ ਤੁਸੀਂ ਕੌਣ ਹੋ? ਉਹ ਕਹਿੰਦੇ ਜੀ ਅਸੀਂ ਗੁਰਸਿੱਖ ਹਾਂ। ਪੁੱਛੋ ਤੁਸੀਂ ਕੌਣ ਹੋ? ਅਸੀਂ ਦਸ਼ਮੇਸ਼ ਪਿਤਾ ਦੇ ਖਾਲਸੇ ਹਾਂ, ਅਸੀਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਮੁਰੀਦ ਹਾਂ, ਸੇਵਕ ਹਾਂ। ਭਾਵ ਮੁੱਕ ਗਏ ਚਾਰੇ ਵਰਣਾਂ ਦੇ ਭਿੰਨ ਭੇਦ, ਖਤਮ ਹੋ ਗਏ ਸਾਰੇ ਦੇ ਸਾਰੇ। ਜਦੋਂ ਐਸੇ ਗੁਰਮੁਖ ਜਨ ਗੁਰੂ ਦੀ ਸ਼ਰਨ ਵਿੱਚ ਆਣ ਕੇ ਬੈਠਦੇ ਆ ਤੇ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ, ਤਾਂ ਸਾਧ ਸੰਗਤ ਸਾਰੇ ਦੀ ਸਾਰੀ ਵਰਣ ਵੰਡ ਖਤਮ ਹੋ ਜਾਂਦੀ ਹੈ। ਜਿਵੇਂ ਇੱਥੇ ਇਹ ਭਾਵ ਨਹੀਂ ਭਾਈ ਗੁਰਦਾਸ ਜੀ ਦਾ ਕਿ ਪਾਨ ਖਾਣਾ ਵਾ ਜਿਹੜਾ ਉਹ ਚੰਗਾ ਹੈ ਕਿ ਜਾਂ ਮਾੜਾ। ਉਹ ਲੋਕ ਜਿਹੜੇ ਖਾਣ ਵਾਲੇ, ਨਸ਼ਾ ਕੋਈ ਵੀ ਨਹੀਂ ਕਰਨਾ ਸਿੱਖ ਨੇ। ਰਹਿਤਨਾਮਿਆਂ ਚ ਬਚਨ ਲਿਖਿਆ ਅਮਲ ਪ੍ਰਸ਼ਾਦੇ ਦਾ ਰੱਖਣਾ, ਕੋਈ ਅਮਲ ਸਿੱਖ ਨੇ ਹੋਰ ਆਪਣੇ ਜੀਵਨ ਚ ਨਹੀਂ ਲਾਉਣਾ। ਪਰੰਤੂ ਇਹ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਨੇ ਦਿੱਤਾ ਕਿ ਚਾਰੇ ਚੀਜ਼ਾਂ ਮਿਲ ਕੇ ਆਪਣੇ ਆਪਣੇ ਰੰਗ ਗਵਾ ਦਿੰਦੀਆਂ, ਤੇ ਉਸ ਪਾਨ ਖਾਣ ਵਾਲੇ ਨੇ ਕੀ ਕੀਤਾ? ਚਾਰਾਂ ਚੀਜ਼ਾਂ ਨੇ ਮਿਲ ਕੇ ਇੱਕ ਲਾਲ ਰੰਗ ਉਹਦੇ ਚੋਂ ਨਿਕਲਿਆ, ਫਿਰ ਅਲੱਗ ਹੀ ਰੰਗ ਉਹਨਾਂ ਨੇ ਪੈਦਾ ਕਰ ਦਿੱਤਾ। ਇਸ ਲਈ ਖੱਤਰੀ, ਬ੍ਰਾਹਮਣ, ਸੂਦ, ਵੈਸ਼ ਸਾਰੇ ਆਪੋ ਆਪਣੇ ਵਰਣ ਵੰਡ ਮੁਕਾ ਕੇ ਕੇਵਲ ਤੇ ਕੇਵਲ ਗੁਰਸਿੱਖ ਹੋ ਜਾਂਦੇ। ਫਿਰ ਨਾਮ ਦਾ ਰੰਗ ਚੜ੍ਹਦਾ, ਸਿਮਰਨ ਭਜਨ ਬੰਦਗੀ ਦਾ ਰੰਗ ਚੜ੍ਹਦਾ, ਉਹਨੂੰ ਵੀ ਫਿਰ ਪਾਤਸ਼ਾਹ ਨੇ ਲਾਲ ਰੰਗ ਨਾਲ ਹੀ ਤਸ਼ਬੀਹ ਦਿੱਤੀ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਪਾਵਨ ਬਾਣੀ ਚ ਹੋਰ ਵੀ ਬਚਨ ਆਏ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ। ਜਿਹੜੇ ਪਰਮੇਸ਼ਰ ਦੇ ਫਿਰ ਨਾਮ ਰੰਗ ਵਿੱਚ ਰੰਗੇ ਗਏ, ਉਹ ਵਰਣ ਆਸ਼ਰਮ ਜਾਤਾਂ ਗੋਤਾਂ ਸਾਰੀਆਂ ਦੀਆਂ ਸਾਰੀਆਂ ਮੁੱਕ ਗਈਆਂ, ਉਹ ਸਤਿਗੁਰ ਦੀ ਸ਼ਰਨ ਵਿੱਚ ਆ ਕੇ ਗੁਰਸਿੱਖ ਬਣ ਗਏ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਵਾਰ 35ਵੀਂ ਪੌੜੀ 19ਵੀਂ ਵਿੱਚ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਵਨ ਪਵਿੱਤਰ ਬਚਨ ਸਾਧੂ ਜਨਾਂ ਦੇ ਬਾਣੇ ਬਾਰੇ ਚ ਬੜੇ ਸੁੰਦਰ ਉਚਾਰਨ ਕਰ ਰਹੇ ਨੇ। ਚਾਕਰ ਸਭ ਸਦਾਈ ਦੇ ਸਾਹਿਬ ਦਰਬਾਰੇ, ਨਿਮ ਨਿਮ ਕਰਨ ਜੁਹਾਰੀਆਂ ਸਭ ਸੈਂ ਹਥਿਆਰੇ, ਮਜਲਸ ਬਹਿ ਬਾਫਾਏ ਦੇ ਬੋਲ ਬੋਲਣ ਭਾਰੇ, ਗਲੀਏ ਤੁਰੇ ਨਚਾਏਂਦੇ ਗਜ ਗਾਹ ਸਵਾਰੇ, ਰਣ ਵਿੱਚ ਪਈਆਂ ਜਾਣੀਆਂ ਜੋਧ ਭੱਜਣ ਹਾਰੇ, ਤਿਉਂ ਸਾਂਗ ਸੰਝਾਪਣ ਸਨ ਮੁਖਾਂ ਬੇਮੁਖ ਹਥਿਆਰੇ, ਤਿਉਂ ਸਾਂਗ ਸੰਝਾਪਣ ਸਨ ਮੁਖਾਂ ਬੇਮੁਖ ਹਥਿਆਰੇ। ਭਾਈ ਗੁਰਦਾਸ ਜੀ ਨੇ ਜਿੱਥੇ ਸਾਧੂ ਜਨਾਂ ਦਾ ਜ਼ਿਕਰ ਕੀਤਾ, ਬੰਦਗੀ ਕਰਨ ਵਾਲਿਆਂ ਦਾ ਜ਼ਿਕਰ ਕੀਤਾ, ਉੱਥੇ ਨਾਲ ਭੇਖੀ ਲੋਕਾਂ ਦਾ ਵੀ ਜ਼ਿਕਰ ਕੀਤਾ ਕਿ ਜਿਹੜੇ ਕੇਵਲ ਸਾਧੂ ਪੁਣੇ ਦਾ ਧਰਮ ਦਾ ਭੇਖ ਧਾਰਦੇ ਨੇ, ਪਰ ਸਹੀ ਅਰਥਾਂ ਵਿੱਚ ਉਹਨਾਂ ਕੋਲ ਧਰਮ ਹੁੰਦਾ ਨਹੀਂ ਹੈ। ਕੇਵਲ ਲਿਬਾਸ, ਭੇਖ ਤੇ ਗੱਲਾਂ ਨਾਲ ਧਰਮੀ ਨਹੀਂ ਬਣਿਆ ਜਾ ਸਕਦਾ, ਤੇ ਗੱਲਾਂ ਨਾਲ ਤੇ ਭੇਖ ਨਾਲ ਰੱਬ ਨੂੰ ਪ੍ਰਸੰਨ ਨਹੀਂ ਕੀਤਾ ਜਾ ਸਕਦਾ। ਕੀ ਫਰਮਾਨ ਕਰ ਰਹੇ ਨੇ? ਕਹਿਣ ਲੱਗੇ ਚਾਕਰ ਸਭ ਸਦਾਏ ਦੇ ਸਾਹਿਬ ਦਰਬਾਰੇ। ਹੁਣ ਸਾਰੇ ਦੇ ਸਾਰੇ ਨੌਕਰ ਆਪਣੇ ਮਾਲਕ ਦੀ ਸਭਾ ਦੇ ਵਿੱਚ ਬੈਠਦੇ। ਚਾਕਰ ਸਭ ਸਦਾਏ ਦੇ, ਹੁਣ ਬਾਦਸ਼ਾਹ ਦਾ ਦਰਬਾਰ ਲੱਗਾ ਹੋਵੇ, ਕਿਸੇ ਰਾਜੇ ਦੀ ਸਭਾ ਹੋਵੇ, ਤੇ ਜਿੰਨੇ ਦੇ ਜਿੰਨੇ ਉਹਦੇ ਅਹਿਲਕਾਰ ਆ, ਨੌਕਰ ਚਾਕਰ ਆ, ਸਿਪਾਹੀ ਆ, ਉਹ ਸਾਰੇ ਦੇ ਸਾਰੇ ਆਪਣੇ ਆਪ ਨੂੰ ਬਾਦਸ਼ਾਹ ਦੇ ਰਾਜੇ ਦੇ ਦਰਬਾਰ ਵਿੱਚ ਉਹਦੇ ਸੇਵਕ ਹੀ ਅਖਵਾਉਂਦੇ ਨੇ, ਰਾਜੇ ਦੇ ਬਾਦਸ਼ਾਹ ਦੇ ਆਪਣੇ ਆਪ ਨੂੰ ਨੌਕਰੀ ਸਦਵਾਉਂਦੇ ਹਨ ਕਿ ਅਸੀਂ ਇਹਦੇ ਚਾਕਰ ਹਾਂ, ਅਸੀਂ ਤੁਹਾਡੀ ਚਾਕਰੀ ਕਰਦੇ ਹਾਂ ਜੀ, ਅਸੀਂ ਤੁਹਾਡੇ ਨੌਕਰ ਹਾਂ, ਅਸੀਂ ਸੇਵਕ ਹਾਂ। ਹੁਣ ਗੁਰੂ ਦੇ ਦਰਬਾਰ ਵਿੱਚ ਗੁਰਮੁਖ ਜਨ ਵੀ ਬੈਠੇ ਨੇ, ਉਹਨਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਸਮਝਦੇ ਨੇ ਸਾਰੇ ਵੀ ਇਹ ਸੇਵਕ ਆ, ਇਹ ਸਤਿਗੁਰੂ ਦੇ ਚਾਕਰ ਆ। ਉੱਥੇ ਮਨਮੁਖ ਵੀ ਆਣ ਕੇ ਬੈਠੇ ਹੋਣ, ਕਿ ਮਨਮੁਖ ਜਿੰਨੀ ਦੇਰ ਦਰਬਾਰ 'ਚ ਬੈਠੇ ਆ ਇਹੋ ਹੀ ਸਮਝਣਾ ਲੋਕਾਂ ਨੇ ਵੀ ਇਹ ਵੀ ਸਤਿਗੁਰੂ ਦੇ ਚਾਕਰ ਆ, ਇਹ ਵੀ ਸਤਿਗੁਰੂ ਜੀ ਦੇ ਸੇਵਕ ਹੈ। ਭਾਵ ਰਾਜੇ ਬਾਦਸ਼ਾਹ ਦੀ ਸਭਾ ਵਿੱਚ ਜਿਵੇਂ ਸਾਰੇ ਬੈਠੇ ਹੋਣ ਤੇ ਉਹਨਾਂ ਨੂੰ ਨੌਕਰ ਚਾਕਰ ਹੀ ਕਿਹਾ ਜਾਂਦਾ ਹੈ, ਤੇ ਸਦਵਾਉਂਦੇ ਵੀ ਨੇ ਆਪਣੇ ਆਪ ਨੂੰ ਵੀ ਅਸੀਂ ਚਾਕਰ ਹਾਂ। ਨਿਮ ਨਿਮ ਕਰਨ ਜੁਹਾਰੀਆਂ ਸਭ ਸੈਂ ਹਥਿਆਰੇ, ਬੜੀ ਨਿਮਰਤਾ ਦੇ ਨਾਲ ਆਪਣੇ ਬਾਦਸ਼ਾਹ ਅੱਗੇ, ਆਪਣੇ ਮਾਲਕ ਰਾਜੇ ਦੇ ਅੱਗੇ ਨਮਸਕਾਰਾਂ ਕਰਦੇ ਅਤੇ ਨਮਸਕਾਰਾਂ ਕਰ ਕਰਕੇ ਸਿਰ ਝੁਕਾਉਂਦੇ ਆ। ਸਾਰਿਆਂ ਦੇ ਕੋਲ ਹਥਿਆਰ ਵੀ ਫੜੇ ਹੋਏ ਉਹਨਾਂ ਦੇ, ਕਿਉਂਕਿ ਰਾਜੇ ਦੇ ਜਿਹੜੇ ਅਹਿਲਕਾਰ ਨੇ, ਉਹਦੇ ਸਿਪਾਹੀ ਨੇ, ਫੌਜਦਾਰ ਨੇ, ਉਹਦੀਆਂ ਫੌਜਾਂ ਵਾ, ਨੌਕਰ ਚਾਕਰ ਆ, ਉਹਨਾਂ ਸਾਰਿਆਂ ਦੇ ਕੋਲ ਤਲਵਾਰਾਂ, ਬਰਸ਼ੀਆਂ, ਤੀਰ ਕਮਾਨ, ਬੰਦੂਕਾਂ, ਹਥਿਆਰ ਆਦਿਕ ਵੀ ਫੜੇ ਹੁੰਦੇ ਆ। ਤੇ ਰਾਜੇ ਦੇ ਸਾਰੇ ਚਾਕਰ ਅਖਵਾਉਂਦੇ ਨੇ ਆਪਣੇ ਆਪ ਨੂੰ, ਤੇ ਬਾਦਸ਼ਾਹ ਰਾਜੇ ਨੂੰ ਆਣ ਕੇ ਸਿਰ ਵੀ ਝੁਕਾਉਂਦੇ ਨੇ। ਮਜਲਸ ਬਹਿ ਬਾ ਫਾਇਂ ਦੇ ਬੋਲ ਬੋਲਣ ਭਾਰੇ, ਜਦੋਂ ਕਿਤੇ ਰਾਜੇ ਦੀ ਸਭਾ ਲੱਗਦੀ, ਕਚਹਿਰੀ ਲੱਗਦੀ, ਮਜਲਸ ਉਹਦੇ ਵਿੱਚ ਬਹਿ ਕੇ ਆਪਣਾ ਆਪ ਜਣਾਉਂਦੇ, ਬੜੇ ਵੱਡੇ ਵੱਡੇ ਬੋਲ ਬੋਲਦੇ ਕਿ ਮੈਂ ਬੜਾ ਵੱਡਾ ਸੂਰਬੀਰ ਹਾਂ, ਮੈਂ ਬੜਾ ਵੱਡਾ ਯੋਧਾ, ਮੇਰੇ ਅੱਗੇ ਹਜ਼ਾਰ ਬੰਦਾ ਆ ਜੇ, ਭਾਵੇਂ 10,000 ਆ ਜੇ, ਮੈਂ ਸਭ ਮਾਰ ਦਿਆਂਗਾ। ਏਦਾਂ ਏਦਾਂ ਦੇ ਬਚਨ, ਏਦਾਂ ਏਦਾਂ ਦੇ ਬੋਲ ਰਾਜੇ ਮਹਾਰਾਜੇ ਬਾਦਸ਼ਾਹਾਂ ਦੀ ਸਭਾ ਵਿੱਚ ਉਹਦੇ ਸੂਰਬੀਰ ਯੋਧੇ ਜਿਹੜੇ ਉਹ ਬੋਲਦੇ ਨੇ ਕਿ ਅਸੀਂ ਬੜੇ ਵੱਡੇ ਸੂਰਮੇ ਹਾਂ, ਯੋਧੇ। ਆਪਣੀ ਆਪਣੀ ਸਿਫਤ ਵੀ ਆਪਣੇ ਮੂੰਹੋਂ ਕਰਦੇ ਨੇ ਆਪਣੀ ਸੂਰਬੀਰਤਾ ਦੀ। ਫਿਰ ਭਾਈ ਗੁਰਦਾਸ ਜੀ ਕਹਿੰਦੇ, ਗਲੀਏ ਤੁਰੇ ਨਚਾਈਂਦੇ ਗਜ ਗਾਹ ਸਵਾਰੇ। ਹੁਣ ਗਲੀਆਂ ਬਾਜ਼ਾਰਾਂ 'ਚ ਘੋੜੇ ਨਚਾਉਂਦੇ ਫਿਰਦੇ ਆ। ਤੁਰੇ ਦਾ ਮਤਲਬ ਹੁੰਦਾ ਘੋੜੇ, ਗਲੀਏ ਤੁਰੇ ਨਚਾਈਂਦੇ ਗਜ ਗਾਹ ਸਵਾਰੇ। ਕਹਿੰਦੇ ਹੁਣ ਗਲੀਆਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਘੋੜੇ ਭਜਾਈ ਫਿਰਦੇ ਆ। ਗਜ ਗਾਹ ਦਾ ਅਰਥ ਹੁੰਦਾ ਹੈ ਹਾਥੀ। ਘੋੜਿਆਂ ਦਾ ਇੱਕ ਗਹਿਣਾ ਵੀ ਹੈ ਗਜ ਗਾਹ, ਉਸਨੂੰ ਵੀ ਕਹਿੰਦੇ ਆ, ਤੇ ਗਜ ਇਕੱਲਾ ਸ਼ਬਦ ਹੋਵੇ ਤੇ ਇਹ ਹਾਥੀ ਨੂੰ ਵੀ ਕਹਿੰਦੇ। ਕਹਿੰਦੇ ਭਾਵੇਂ ਘੋੜੇ ਆ, ਹਾਥੀ ਆ, ਸ਼ਿੰਗਾਰੇ ਹੋਏ। ਗਜ ਗਾਹ ਇੱਕ ਸ਼ਿੰਗਾਰ ਵੀ ਹੁੰਦਾ ਹੈ ਜਿਸ ਦੇ ਨਾਲ ਹਾਥੀ ਘੋੜੇ ਆਦਿਕ ਜਿਹੜੇ ਆ ਉਹ ਸ਼ਿੰਗਾਰੇ ਜਾਂਦੇ ਆ। ਭਾਈ ਗੁਰਦਾਸ ਜੀ ਦਾ ਭਾਵ ਕਿ ਗਲੀਆਂ ਦੇ ਵਿੱਚ ਘੋੜੇ ਹਾਥੀ ਐਂ ਸ਼ਿੰਗਾਰ ਸ਼ਿੰਗਾਰ ਕੇ ਭਜਾਉਂਦੇ ਫਿਰਦੇ ਆ। ਰਣ ਵਿੱਚ ਪਿਆਂ ਜਾਣੀਆਂ ਨੇ ਜੋਧ ਭੱਜਣ ਹਾਰੇ। ਬੜੀ ਕਮਾਲ ਦੀ ਗੱਲ ਜੀ ਭਾਈ ਗੁਰਦਾਸ ਜੀ ਨੇ ਜਿਹੜਾ ਬਚਨ ਵਰਤਿਆ। ਕਹਿੰਦੇ ਬਾਦਸ਼ਾਹ ਦੀ ਸਭਾ ਵਿੱਚ ਬਹਿ ਕੇ ਤੇ ਸਾਰੇ ਹੀ ਸਿਪਾਹੀ ਕਹਿੰਦੇ ਅਸੀਂ ਬੜੇ ਵੱਡੇ ਹਾਂ, ਬੜੇ ਸੂਰਬੀਰ ਹਾਂ, ਤਲਵਾਰਾਂ ਬਰਸ਼ੇ ਨੇਜੇ ਢਾਲਾਂ ਚੁੱਕੀ ਫਿਰਦੇ ਆ। ਘੋੜਿਆਂ ਹਾਥੀਆਂ ਤੇ ਸਵਾਰ ਹੋ ਕੇ ਗਲੀਆਂ 'ਚ ਘੋੜੇ ਹਾਥੀ ਭਜਾਈ ਫਿਰਦੇ ਸ਼ਿੰਗਾਰ ਸ਼ਿੰਗਾਰ ਕੇ। ਪਰ ਭਾਈ ਗੁਰਦਾਸ ਜੀ ਕੀ ਕਹਿੰਦੇ? ਕਹਿੰਦੇ ਉਹ ਸੂਰਬੀਰ ਤੇ ਯੋਧੇ ਅਖਵਾਉਣ ਵਾਲੇ ਹੋ, ਉਸ ਦਿਨ ਪਤਾ ਲੱਗਣਾ ਜਿੱਦਣ ਜੰਗ ਸ਼ੁਰੂ ਹੋਇਆ। ਰਣ ਵਿੱਚ ਪਈਆਂ ਜਾਣੀਆਂ ਨੇ, ਯੁੱਧ ਦੇ ਵਿੱਚ ਜਾ ਕੇ ਜਾਣਿਆ ਜਾਊਗਾ, ਯੋਧ ਭੱਜਣ ਹਾਰੇ, ਵੀ ਕਿਹੜੇ ਸੂਰਮੇ ਯੋਧੇ ਆ ਤੇ ਕਿਹੜੇ ਭੱਜ ਜਾਣ ਵਾਲੇ ਕਾਇਰ ਆ। ਗੱਲਾਂ ਬਾਦਸ਼ਾਹ ਦੀ ਸਭਾ 'ਚ ਬਹਿ ਕੇ ਜਿਤਨੀਆਂ ਮਰਜ਼ੀ ਕਰੋ, ਬਾਤਾਂ ਜਿੰਨੀਆਂ ਮਰਜ਼ੀ ਪਾਓ ਬਾਦਸ਼ਾਹ ਦੀ ਸਭਾ 'ਚ ਬਹਿ ਕੇ ਵੀ ਅਸੀਂ ਬੜੇ ਵੱਡੇ ਸੂਰਬੀਰ ਤੇ ਯੋਧੇ ਹਾਂ, ਪਰ ਸੂਰਮੇ ਯੋਧੇ ਹੋ, ਤੁਹਾਡਾ ਪਤਾ ਉਸ ਦਿਨ ਲੱਗਣਾ ਜਿਸ ਦਿਨ ਬਾਹਰੋਂ ਕੋਈ ਦੁਸ਼ਮਣ ਚੜ੍ਹਾਈ ਕਰਕੇ ਆਇਆ ਤੇ ਕਿਹੜੇ ਸਾਹਮਣੇ ਖਲੋ ਕੇ ਡਟਦੇ ਆ, ਟਾਕਰਾ ਕਰਦੇ ਆ, ਤੇ ਕਿਹੜੇ ਜੰਗ ਦਾ ਮੈਦਾਨ ਛੱਡ ਕੇ ਭੱਜ ਜਾਂਦੇ ਆ। ਇਹਦਾ ਪਤਾ ਜੰਗ ਦੇ ਮੈਦਾਨ ਵਿੱਚ ਹੀ ਲੱਗਣਾ, ਗੱਲਾਂ ਨਾਲ ਛੁਟਕਾਰਾ ਨਹੀਂ ਹੋਣਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ, ਤੇ ਉਹ ਸਾਂਗ ਸਿੰਝਾਪਣ ਸਨਮੁੱਖ ਬੇਮੁੱਖ ਹਥਿਆਰੇ। ਇਸੇ ਤਰ੍ਹਾਂ ਹੀ ਸਾਧ ਸੰਗਤ ਜਿਹੜੇ ਬੇਮੁੱਖ ਤੇ ਹਥਿਆਰੇ ਆ, ਜੇਕਰ ਗੁਰਮੁਖਾਂ ਦਾ ਸਾਂਗ ਬਣਾ ਕੇ, ਭੇਖ ਬਣਾ ਕੇ ਸੰਸਾਰ ਜਗਤ ਦੇ ਵਿੱਚ ਵਿਚਰਦੇ ਆ ਨਾ, ਉਹ ਪਛਾਣੇ ਜਾਂਦੇ ਆ, ਸਮਾਂ ਆਉਣ ਤੇ ਪਛਾਣੇ ਜਾਂਦੇ ਆ, ਪਤਾ ਲੱਗ ਜਾਂਦਾ ਇਹ ਬੇਮੁੱਖ ਬੰਦਾ। ਇਹ ਮਨਮੁੱਖ ਬੰਦਾ ਆ, ਕੇਵਲ ਗੱਲਾਂ ਨਾਲ ਧਰਮੀ ਨਹੀਂ ਬਣਿਆ ਜਾ ਸਕਦਾ। ਜਿਸ ਤਰ੍ਹਾਂ ਜਿੰਨੀਆਂ ਮਰਜ਼ੀ ਸੰਸਾਰ ਜਗਤ ਵਿੱਚ ਕੋਈ ਫੜਾ ਮਾਰੇ ਵੀ ਮੈਂ ਬੜਾ ਵੱਡਾ ਯੋਧਾ ਹਾਂ, ਮੈਂ ਬੜਾ ਵੱਡਾ ਸੂਰਬੀਰ ਹਾਂ, ਮੈਂ ਬੜਾ ਵੱਡਾ ਮਹਾਬਲੀ ਹਾਂ, ਮੈਂ ਇੰਨੀਆਂ ਫੌਜਾਂ ਦਾ ਟਾਕਰਾ ਇਕੱਲਾ ਕਰ ਸਕਦਾ ਹਾਂ, ਜਿੰਨੀਆਂ ਮਰਜ਼ੀ ਉਹ ਗੱਲਾਂ ਕਰਨ, ਪਰ ਪਤਾ ਉਸ ਦਿਨ ਲੱਗਣਾ ਜਦੋਂ ਜੰਗ ਦੇ ਮੈਦਾਨ ਵਿੱਚ ਜਾਣਾ। ਜੰਗ ਦੇ ਮੈਦਾਨ 'ਚ ਜਾ ਕੇ ਯੋਧਿਆਂ ਦੀ ਪਰਖ ਹੋਣੀ ਆ। ਇਸ ਲਈ ਮਨਮੁੱਖ ਲੋਕ ਆ ਜਿਹੜੇ, ਉਹ ਜਿਵੇਂ ਮਰਜ਼ੀ ਹੈ ਗੁਰਮੁਖਾਂ ਦੀਆਂ ਰੀਸਾਂ ਕਰਨ, ਗੁਰਮੁਖਾਂ ਵਾਲਾ ਲਿਬਾਸ ਪਹਿਰਾਵਾ ਪਾ ਕੇ ਤੁਰੇ ਫਿਰਨ, ਪਰ ਸਮਾਂ ਆਉਣ 'ਤੇ ਮਨਮੁੱਖ ਨੇ ਮਨਮੁੱਖ ਹੀ ਰਹਿਣਾ, ਰੱਬ ਦੀ ਹਜ਼ੂਰੀ ਵਿੱਚ ਗੁਰਮੁਖ ਹੀ ਪ੍ਰਵਾਨ ਹੋਣਗੇ। ਗੁਰਮੁਖ ਜਨਾਂ ਨੇ ਪ੍ਰਭੂ ਦੇ ਚਰਨਾਂ ਵਿੱਚ ਕਬੂਲ ਹੋਣਾ, ਮਨਮੁੱਖ ਜਿਹੜੇ ਉਹ ਭਗੌੜੇ ਹੋ ਜਾਣੇ, ਪਿੱਠ ਦੇ ਜਾਣੀ ਉਹਨਾਂ ਨੇ। ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ, ਜਦੋਂ ਸਤਿਗੁਰੂ ਪਾਤਸ਼ਾਹ ਨੇ ਭੰਗਾਣੀ ਦਾ ਜੰਗ ਲੜਨਾ ਸੀ ਨਾ, ਇਹ ਦਸ਼ਮੇਸ਼ ਪਿਤਾ ਦੇ ਜੀਵਨ ਦਾ ਪਹਿਲਾ ਜੰਗ ਸੀਗਾ। ਕਲਗੀਧਰ ਪਾਤਸ਼ਾਹ ਜੀ ਦੀ ਸਰੀਰਕ ਉਮਰ ਉਸ ਵੇਲੇ ਤਕਰੀਬਨ 20 ਸਾਲਾਂ ਦੀ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜੰਗ ਭੰਗਾਣੀ ਦਾ ਜੰਗ ਲੜਿਆ। 22 ਧਾਰ ਦੇ ਪਹਾੜੀ ਰਾਜੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 'ਤੇ ਚੜ੍ਹਾਈ ਕਰਕੇ ਆਏ ਸੀ। ਬਾਜਾਂ ਵਾਲੇ ਮੇਰੇ ਦਸ਼ਮੇਸ਼ ਪਿਤਾ ਕਲਗੀਧਰ ਦਾਤਾ ਜੀ ਉਸ ਵੇਲੇ ਪੌਂਟਾ ਸਾਹਿਬ ਠਹਿਰੇ ਹੋਏ ਸਨ। ਨਾਹਣ ਦੇ ਰਾਜੇ ਦੀ ਬੇਨਤੀ ਮੰਨ ਕੇ ਮਹਾਰਾਜ ਪੌਂਟਾ ਸਾਹਿਬ ਗਏ ਸੀ। ਦੇਸ਼ ਚਾਲ ਹਮ ਤੇ ਪੁੰਨ ਪਈ, ਸ਼ਹਿਰ ਪਾਮਟੇ ਕੀ ਸੁੱਧ ਲਈ। ਇਹ ਬਚਨ ਇਤਿਹਾਸ ਵਿੱਚ ਆਏ, ਪੌਂਟੇ ਸ਼ਹਿਰ ਦੀ ਵੀ ਸੁੱਧ ਲਈ ਜਮੁਨਾ ਦੇ ਕਿਨਾਰੇ। ਮਹਾਰਾਜ ਇਹ ਬੜਾ ਪਿਆਰਾ ਨਗਰ ਹੈ। ਸਾਹਿਬ ਸੱਚੇ ਪਾਤਸ਼ਾਹ ਕਲਗੀਧਰ ਦਾਤੇ ਨੇ ਭੰਗਾਣੀ ਦਾ ਜੰਗ ਆਪਣੇ ਜੀਵਨ ਦਾ ਪਹਿਲਾ ਜੰਗ ਲੜਿਆ। ਇਹ ਖਾਲਸਾ ਸਾਜਨ ਤੋਂ ਪਹਿਲਾਂ ਦਾ ਜੰਗ ਸੀ। ਸਤਿਗੁਰੂ ਜੀ ਦੇ ਪਾਸ ਤਕਰੀਬਨ 400 ਪਠਾਨ ਸਨ ਅਤੇ 500 ਦੇ ਕਰੀਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਉਦਾਸੀ ਸਾਧੂ ਸੀ। ਜਦੋਂ ਇਹਨਾਂ ਸਾਰਿਆਂ ਨੂੰ ਪਤਾ ਲੱਗਾ ਵੀ ਭੰਗਾਣੀ ਤਾਂ ਪਹਾੜੀ ਰਾਜੇ ਚੜ੍ਹ ਕੇ ਆ ਰਹੇ, ਉਹਨਾਂ ਪਹਾੜੀ ਰਾਜਿਆਂ ਨੇ ਕਲਗੀਧਰ ਪਾਤਸ਼ਾਹ ਦੇ ਉੱਤੇ ਹਮਲਾ ਕਰਨਾ, ਅਤੇ ਇਹ ਸਾਰੇ ਦੇ ਸਾਰੇ ਪਠਾਣਾਂ ਵਿੱਚੋਂ ਜਿੰਨੇ ਪਠਾਣ ਸੀ ਨਾ, ਇਹਨਾਂ ਵਿੱਚੋਂ ਸਿਰਫ ਇੱਕ ਰਹਿ ਗਿਆ ਸੀ ਕਾਲੇ ਖਾਂ, ਬਾਕੀ ਸਾਰੇ ਦੇ ਸਾਰੇ ਛੱਡ ਕੇ ਭੱਜ ਗਏ ਸਨ। ਅਤੇ ਜਿਹੜੇ ਉਦਾਸੀ ਸਾਧੂ ਸੀ, ਇਹਨਾਂ ਉਦਾਸੀ ਸਾਧੂਆਂ ਦੇ ਵਿੱਚੋਂ ਜਿਹੜਾ ਸਾਧੂ ਸੀ ਰੱਬ ਦੀ ਬੰਦਗੀ ਵਾਲਾ, ਕਿਰਪਾਲ ਦਾਸ ਇਸ ਦਾ ਨਾਂ ਸੀ, ਇਹ ਰਹਿ ਗਿਆ ਸੀ, ਬਾਕੀ ਚਲੇ ਗਏ ਸੀ ਸਾਰੇ। ਇਹ ਜਿਹੜੇ ਪਠਾਨ ਸੀ ਨਾ, ਜਿਹੜੇ ਛੱਡ ਕੇ ਚਲੇ ਗਏ, ਇਹਨਾਂ ਪਠਾਣਾਂ ਦੇ ਵਿੱਚੋਂ ਹਯਾਤ ਖਾਂ ਸੀ ਜਿਹੜਾ, ਇਹ ਇਹਨਾਂ ਦਾ ਮੁਖੀ ਸੀ, ਇਹ ਵੀ ਚਲਾ ਗਿਆ। ਅਸਲ ਦੇ ਵਿੱਚ ਇਹ ਪਠਾਨ ਟੂਕ ਮਾਤਰ ਬੇਨਤੀ ਦਾਸ ਨੇ ਕਰਨੀ ਹੈ, ਇਹ ਜਿਹੜੇ ਪਠਾਨ ਸੀ ਇਹ ਪੀਰ ਬੁੱਧੂ ਸ਼ਾਹ ਨੇ, ਸਡੌਰੇ ਵਾਲੇ ਨੇ, ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਉਹਨਾਂ ਦੇ ਪਾਸ ਭਰਤੀ ਕਰਾਏ ਸੀ। ਪਰੰਤੂ ਇਹ ਅਕਿਰਤ ਕਣ ਲੂਣ ਹਰਾਮੀ ਹੋ ਗਏ। ਆ ਪਿਛਲੀਆਂ ਪੌੜੀਆਂ ਵਿੱਚ ਲੂਣ ਹਰਾਮੀਆਂ ਦਾ ਜ਼ਿਕਰ ਵੀ ਆਇਆ, ਜਿਹੜੇ ਮਾਲਕ ਦਾ ਖਾਧਾ ਹਰਾਮ ਕਰ ਦੇਣ ਵਾਲੇ। ਤਾਂ ਗੁਰੂ ਪਿਆਰਿਓ, ਰਾਤੋ ਰਾਤ ਜਦੋਂ ਦੌੜ ਗਏ, ਅਗਲੇ ਦਿਨ ਜੰਗ ਹੋਣਾ ਸੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲ ਦਾਸ ਨੂੰ ਪੁੱਛਦੇ ਆ, ਸਾਧੂ ਨੂੰ, ਬੜੀ ਬੰਦਗੀ ਕੀਤੀ ਸਾਧ ਸੰਗਤ ਇਸ ਸਾਧੂ ਨੇ, ਇਹਦਾ ਬੜਾ ਸੁੰਦਰ ਅਸਥਾਨ ਬਣਿਆ ਆ, ਪਵਿੱਤਰ ਅਸਥਾਨ ਪੌਂਟਾ ਸਾਹਿਬ ਵਿਖੇ, ਇਹਦੀ ਬੜੀ ਸੁੰਦਰ ਸਿਲਾ ਜਿਸ ਦੇ ਉੱਤੇ ਬਹਿ ਕੇ ਤਪ ਕਰਦਾ ਸੀ, ਬੰਦਗੀ ਕਰਦਾ ਸੀ ਇਹ ਮਹਾਤਮਾ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਕਿਰਪਾਲ ਦਾਸ ਤੂੰ ਨਹੀਂ ਗਿਆ? ਇਹ ਕਹਿੰਦਾ, ਕਲਗੀਧਰ ਪਾਤਸ਼ਾਹ ਤੇਰੇ ਤੋਂ ਬਿਨਾਂ ਕੋਈ ਟਿਕਾਣਾ ਹੋਵੇ ਤੇ ਜਾਵਾਂ, ਤੁਹਾਡੇ ਤੋਂ ਬਿਨਾਂ ਮੇਰਾ ਸੰਸਾਰ ਵਿੱਚ ਕੌਣ ਹੈ, ਤੁਹਾਡਾ ਦਰ ਛੱਡ ਕੇ ਚਲਿਆ ਜਾਵਾਂ, ਮੇਰਾ ਇਸ ਜ਼ਿੰਦਗੀ ਵਿੱਚ ਬਾਜਾਂ ਵਾਲਿਆ ਤੇਰੇ ਤੋਂ ਬਿਨਾਂ ਕੋਈ ਨਹੀਂ। ਸਤਿਗੁਰੂ ਪਾਤਸ਼ਾਹ ਨੇ ਆਖਿਆ, ਫਿਰ ਜੰਗ ਲੜਨੀ ਹੈ? ਕਹਿੰਦੇ, ਮਹਾਰਾਜ ਤਿਆਰ ਹੈ, ਚੱਲਾਂਗੇ ਅਸੀਂ। ਸੀ ਇਹ ਬੰਦਗੀ ਵਾਲਾ, ਭਗਤੀ ਵਾਲਾ, ਇਹ ਵੀ ਨਾਲ ਗਿਆ ਉੱਥੇ ਭੰਗਾਣੀ ਦੇ ਜੰਗ 'ਚ। ਪੀਰ ਬੁੱਧੂ ਸ਼ਾਹ ਨੂੰ ਜਦੋਂ ਪਤਾ ਲੱਗਾ ਸੀ ਵੀ ਉਹ ਪਠਾਨ ਅਕਿਰਤ ਕਣ ਹੋ ਗਏ, ਨਮਕ ਹਰਾਮੀ ਹੋ ਗਏ, ਫਿਰ ਪੀਰ ਬੁੱਧੂ ਸ਼ਾਹ ਆਪਣੇ ਮੁਰੀਦਾਂ ਨੂੰ ਨਾਲ ਲੈ ਕੇ, 4 ਪੁੱਤਾਂ ਨੂੰ ਨਾਲ ਲੈ ਕੇ ਉਹ ਭੰਗਾਣੀ ਦੇ ਜੰਗ ਵਿੱਚ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਪੀਰ ਬੁੱਧੂ ਸ਼ਾਹ। ਔਰ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕਰਦੇ ਹਾਂ, ਪੀਰ ਬੁੱਧੂ ਸ਼ਾਹ ਜੀ ਦੇ ਕਈ ਮੁਰੀਦ ਅਤੇ ਪੀਰ ਬੁੱਧੂ ਸ਼ਾਹ ਦੇ 2 ਪੁੱਤ ਵੀ ਭੰਗਾਣੀ ਦੇ ਜੰਗ ਵਿੱਚ ਸ਼ਹੀਦ ਹੋਏ। ਜਦੋਂ ਸਤਿਗੁਰੂ ਪਾਤਸ਼ਾਹ ਨੇ ਫਿਰ ਜੰਗ ਜਿੱਤਣ ਤੋਂ ਬਾਅਦ ਕਿਹਾ ਸੀ, ਪੀਰ ਬੁੱਧੂ ਸ਼ਾਹ ਕੁਛ ਮੰਗ ਲੈ, ਅਤੇ ਮੇਰੇ ਬਾਜਾਂ ਵਾਲੇ ਦਾਤਾ ਜੀ ਆਪਣੇ ਕੇਸਾਂ ਦੇ ਵਿੱਚ ਕੰਘਾ ਵਾਹ ਰਹੇ ਸੀ, ਅੰਮ੍ਰਿਤ ਵੇਲਾ ਸੀ, ਫਿਰ ਬੁੱਧੂ ਸ਼ਾਹ ਨੇ ਆਖਿਆ ਸੀ, ਮਹਾਰਾਜ ਮੈਂ ਵਾਪਸ ਜਾਣਾ ਆਪਣੇ ਨਗਰ ਸਡੌਰੇ ਨੂੰ। ਸਤਿਗੁਰਾਂ ਨੇ ਆਖਿਆ ਸੀ, ਤੇਰੇ ਕਈ ਮੁਰੀਦ ਸ਼ਹੀਦ ਹੋਏ, ਤੇਰੇ ਦੋ ਪੁੱਤਰ ਵੀ ਸ਼ਹੀਦ ਹੋਏ ਆ, ਗੁਰੂ ਨਾਨਕ ਦੇ ਦਰ ਤੋਂ ਪੀਰ ਬੁੱਧੂ ਸ਼ਾਹ ਜੀ ਕੁਝ ਮੰਗ ਲਓ। ਇਹਨੇ ਝੋਲੀ ਅੱਡ ਕੇ ਆਖਿਆ ਸੀ, ਦਾਤਾ ਆਹ ਜਿਹੜਾ ਕੰਘਾ ਕੇਸਾਂ ਦੇ ਵਿੱਚ ਤੁਸੀਂ ਵਾਹ ਰਹੇ ਜੇ ਨਾ, ਤੁਹਾਡੇ ਕੇਸ ਵੀ ਥੋੜੇ ਜਿਹੇ ਇਹਦੇ ਵਿੱਚ ਅੜੇ ਆ, ਰਹਿਮਤ ਕਰੋ ਇਹ ਕੇਸ ਇਸੇ ਤਰ੍ਹਾਂ ਵਿੱਚੇ ਹੀ ਅੜੇ ਰਹਿਣ ਦਿਓ, ਇਹ ਕੰਘਾ ਮੇਰੀ ਝੋਲੀ ਵਿੱਚ ਪਾ ਦਿਓ। ਕੇਸਾਂ ਦੀ ਕੀ ਕੀਮਤ ਹੈ, ਇਸ ਕੰਘੇ ਦੀ ਕੀ ਕੀਮਤ ਆ? ਪੀਰ ਬੁੱਧੂ ਸ਼ਾਹ ਨੂੰ ਪੁੱਛਣਾ, ਕਿਤੇ ਅੱਜ ਅਸੀਂ ਪਤਿਤ ਹੁੰਦੇ ਜਾ ਰਹੇ ਹਾਂ, ਦਸਤਾਰ ਕੇਸ ਕਕਾਰਾਂ ਨਾਲ ਕਿੰਨਾ ਕੁ ਸਾਡਾ ਪਿਆਰ ਆ, ਆਪਣੇ ਦਿਲ ਕੋਲੋਂ ਪੁੱਛਿਓ, ਜੇ ਨਹੀਂ ਪਤਾ ਲੱਗਦਾ ਤੇ ਪੀਰ ਬੁੱਧੂ ਸ਼ਾਹ ਕੋਲੋਂ ਪੁੱਛਿਓ। ਸਤਿਗੁਰੂ ਜੀ ਨੇ ਆਪਣੀ ਦਸਤਾਰ ਦੇ ਵਿੱਚੋਂ ਵੀ ਸਾਧ ਸੰਗਤ ਉਹਨੂੰ ਅੱਧੀ ਦਸਤਾਰ ਪੀਰ ਬੁੱਧੂ ਸ਼ਾਹ ਨੂੰ ਦਿੱਤੀ, ਅੱਧੀ ਤੂੰ ਬੰਨ ਆਪਣੇ ਸਿਰ ਤੇ, ਅੱਧੀ ਮੈਂ, ਇਹ ਮੇਰਾ ਪਿਆਰ ਹੈ। ਇੰਨਾ ਪਿਆਰ ਕਰਦੇ ਸੀ ਕਲਗੀਧਰ ਪਾਤਸ਼ਾਹ ਦੇ ਨਾਲ, ਪੀਰ ਬੁੱਧੂ ਸ਼ਾਹ ਦੇ ਨਾਲ। ਕਮਸ਼ਾਨ ਦਾ ਜੰਗ ਹੋਇਆ, ਭੰਗਾਣੀ ਦਾ ਜੰਗ, ਇਹਦੇ ਵਿੱਚ ਹਰੀ ਚੰਦ ਰਾਜਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਤੀਰ ਨਾਲ ਮਾਰਿਆ ਗਿਆ ਸੀ। ਸਤਿਗੁਰੂ ਪਾਤਸ਼ਾਹ ਜੀ ਦੀ ਜਿੱਤ ਹੋਈ ਸੀ। ਬੜਾ ਲੰਬਾ ਇਤਿਹਾਸ ਹੈ ਭੰਗਾਣੀ ਦੇ ਜੰਗ ਦਾ, ਪਰ ਮੈਂ ਬੇਨਤੀ ਕਰਨ ਲੱਗਾ ਸਾਂ ਕਿ ਜਿਹੜੇ ਗੁਰੂ ਦੇ ਸਨਮੁਖ ਆ, ਜਿਹੜੇ ਗੁਰੂ ਦੇ ਹੋ ਗਏ, ਸਤਿਗੁਰ ਦੇ ਚਰਨਾਂ ਨਾਲ ਜੁੜੇ, ਪੀਰ ਬੁੱਧੂ ਸ਼ਾਹ ਵਰਗੇ ਆਪਣੇ ਦੋ ਪੁੱਤ ਸ਼ਹੀਦ ਕਰਾਏ ਉਹਨੇ, ਹੋਰ ਸਿੱਖ ਵੀ ਭਾਵੇਂ ਸ਼ਹੀਦ ਹੋਏ, ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਦੀ ਸਤਿਕਾਰਯੋਗ ਰਿਸ਼ਤੇ ਵਿੱਚ ਭੂਆ ਬੀਬੀ ਵੀਰੋ, ਉਹਦੇ ਵੀ ਦੋ ਪੁੱਤ ਭਾਈ ਜੀਤ ਮੱਲ ਤੇ ਭਾਈ ਸੰਗੋ ਸ਼ਾਹ ਭੰਗਾਣੀ ਦੇ ਜੰਗ ਵਿੱਚ ਸ਼ਹੀਦ ਹੋਏ। ਇਹ ਜਿਹੜਾ ਉਦਾਸੀ ਸਾਧੂ ਸੀ ਨਾ ਕਿਰਪਾਲ ਦਾਸ, ਇਹ ਵੀ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਭੰਗਾਣੀ ਦੇ ਜੰਗ 'ਚ, ਕਹਿੰਦਾ ਮਹਾਰਾਜ ਮੈਂ ਵੀ ਜਾਣਾ। ਮਹਾਰਾਜ ਕਹਿੰਦੇ ਚੱਲਣਾ, ਠੀਕ ਹੈ। ਇਹਦੇ ਕੋਲ ਹੁਣ ਕੋਈ ਸ਼ਮਸ਼ੀਰ, ਕੋਈ ਤੀਰ ਕਮਾਨ, ਕੋਈ ਬਰਸ਼ੀ ਬੰਦੂਕ ਨਹੀਂ ਗੀ ਕਿਰਪਾਲ ਦਾਸ ਦੇ ਕੋਲ, ਇਹਦੇ ਕੋਲ ਲੱਕੜ ਦਾ ਇੱਕ ਕੁਤਕਾ ਹੈ। ਆਮ ਤੌਰ ਦੇ ਉੱਤੇ ਇਹਨੂੰ ਲੱਕੜ ਦਾ ਮੋੜਾ ਜਿਹਾ ਕਹਿ ਦਿੰਦੇ, ਹੱਥ 'ਚ ਫੜਿਆ ਇਹਨੇ, ਭਾਵ ਵਿੰਗਾ ਟੇਢਾ ਲੱਕੜ ਦਾ ਟੁਕੜਾ ਹੈ, ਇਹਦੇ ਕੋਲ ਵਾਹਵਾ ਭਾਰਾ। ਤੇ ਜਿਹੜਾ ਪਠਾਨ ਹਯਾਤ ਖਾਂ ਸੀ, ਨਮਕ ਹਰਾਮੀ ਹੋ ਗਿਆ ਸੀ, ਮਹਾਰਾਜ ਦਾ ਦਰ ਛੱਡ ਕੇ, ਸਤਿਗੁਰੂ ਦਾ ਸਾਥ ਛੱਡ ਕੇ ਪਹਾੜੀ ਰਾਜਿਆਂ ਨਾਲ ਰਲ ਗਿਆ ਸੀ ਜਾ ਕੇ ਸਤਿਗੁਰੂ ਪਾਤਸ਼ਾਹ ਵਾਲੇ ਪਾਸੇ ਨੂੰ। ਗੁਰੂ ਕਿਆਂ ਸਿੱਖਾਂ ਵੱਲ ਨੂੰ ਜਦੋਂ ਇਹ ਚੜ੍ਹਾਈ ਕਰਕੇ ਆਏ ਨਾ ਪਹਾੜੀ ਰਾਜੇ, ਇਹਨਾਂ 'ਚ ਹਯਾਤ ਖਾਂ ਵੀ ਉੱਧਰਲੇ ਪਾਸਿਓਂ ਆਇਆ ਫਿਰ। ਤੇ ਜਦੋਂ ਅਗਾਂਹ ਨੂੰ ਵਧਿਆ ਨਾ ਇਹ ਸਿੱਖਾਂ ਵਾਲੇ ਪਾਸੇ, ਤਾਂ ਇਹ ਜਿਹੜਾ ਸਾਧੂ ਸੀ ਉਦਾਸੀ ਕਿਰਪਾਲ ਦਾਸ, ਇਹਨੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਆਹ ਜਿਹੜਾ ਅੱਗੇ ਆ ਰਿਹਾ ਨਾ ਹਯਾਤ ਖਾਂ, ਇਹ ਨਮਕ ਹਰਾਮੀ ਆ, ਇਹਨੇ ਗੁਰੂ ਘਰ ਦਾ ਖਾਧਾ ਤੇ ਖਾ ਕੇ ਇਹਨੇ ਹਰਾਮ ਕੀਤਾ, ਮਹਾਰਾਜ ਕਿਰਪਾ ਕਰੋ ਇਹਦੇ ਨਾਲ ਮੈਨੂੰ ਟਾਕਰਾ ਕਰਨ ਦਿਓ ਖੰਜਰਾ। ਕਿਰਪਾਲ ਦਾਸ ਸਾਧੂ ਕਹਿੰਦੇ ਮੈਨੂੰ ਟਾਕਰਾ ਕਰਨ ਦਿਓ। ਤੇ ਉਹ ਪਠਾਨ ਆਪਣੇ ਆਪ 'ਚ ਬੜਾ ਵੱਡਾ ਹੰਕਾਰੀ, ਘੋੜੇ ਤੇ ਸਵਾਰ, ਬਰਸ਼ੀਆਂ ਉਹਨੂੰ ਚਲਾਉਣੀਆਂ ਆਉਂਦੀਆਂ, ਤਲਵਾਰਾਂ ਉਹਨੂੰ ਚਲਾਉਣੀਆਂ ਆਉਂਦੀਆਂ, ਤੀਰ ਕਮਾਨ ਉਹਨੂੰ ਚਲਾਉਣੇ ਆਉਂਦੇ ਆ, ਬੰਦੂਕਾਂ ਉਹਨੂੰ ਚਲਾਉਣੀਆਂ ਆਉਂਦੀਆਂ। ਇੱਧਰ ਕਿਰਪਾਲ ਦਾਸ ਹੱਥ ਦੇ ਵਿੱਚ ਲੱਕੜ ਦਾ ਮੋੜਾ ਫੜਿਆ, ਕੁਤਕਾ ਲਿਖਿਆ ਉੱਥੇ ਬਚਨ, ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ 'ਚ ਜ਼ਿਕਰ ਕੀਤਾ ਇਸਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਚੱਲ ਕਿਰਪਾਲ ਦਾਸ, ਥਾਪੜਾ ਲੈ ਕੇ ਗਿਆ ਕਲਗੀਧਰ ਪਾਤਸ਼ਾਹ ਕੋਲ, ਆਹਮੋ ਸਾਹਮਣੇ ਟਾਕਰਾ ਹੋਇਆ, ਇਹ ਜਿਹੜਾ ਕੁਤਕਾ ਲੱਕੜ ਦਾ ਇਹਨੇ ਫੜਿਆ ਸੀ ਨਾ ਹੱਥ 'ਚ ਮੋਟਾ ਸਾਰਾ, ਕਿਰਪਾਲ ਦਾਸ ਸਾਧੂ ਨੇ, ਮਹਾਤਮਾ ਨੇ, ਸਾਧ ਸੰਗਤ ਹਯਾਤ ਖਾਂ ਦੇ ਸਿਰ ਦੇ ਵਿੱਚ ਮਾਰਿਆ ਜੀ, ਹਯਾਤ ਖਾਂ ਪਠਾਨ ਦਾ ਸਿਰ ਫੇਂ ਕੇ ਰੱਖ ਦਿੱਤਾ। ਤੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਆਖੇ ਫਿਰ, ਕਹਿੰਦੇ ਕਿਰਪਾਲੰਗ ਕੁੱਪਿਓ ਕੁਤਕੋ ਸੰਭਾਰੀ। ਕਿਰਪਾਲ ਦਾਸ ਜਿਹੜਾ ਨਾ ਉਹ ਵੀਰ ਰਸ 'ਚ ਆਇਆ ਫਿਰ, ਹਯਾਤ ਖਾਂ ਨੂੰ ਵੇਖ ਕੇ ਵੀ ਇਹ ਨਮਕ ਹਰਾਮੀ ਬੰਦਾ ਉੱਧਰੋਂ ਸਾਡੇ 'ਤੇ ਚੜ੍ਹਾਈ ਕਰਕੇ ਆਇਆ, ਖਾਧਾ ਗੁਰੂ ਨਾਨਕ ਦੇ ਦਰ ਘਰ ਦਾ, ਕਲਗੀਧਰ ਪਾਤਸ਼ਾਹ ਦੇ ਘਰ ਦਾ, ਤੇ ਉਸ ਕਲਗੀਧਰ ਦੇ ਸਿੱਖਾਂ ਨੂੰ ਮਾਰਨ ਵਾਸਤੇ ਆ ਗਿਆ ਹਯਾਤ ਖਾਂ। ਕਹਿੰਦੇ ਕਿਰਪਾਲੰਗ ਕੁੱਪਿਓ ਕੁਤਕੋ ਸੰਭਾਰੀ, ਉਹ ਲੱਕੜ ਦਾ ਕੁਤਕਾ ਸੰਭਾਲਿਆ ਉਹਨੇ, ਹਠੀ ਖਾਨ ਹਯਾਤ ਕੇ ਸੀਸ ਝਾਰੀ, ਹਯਾਤ ਖਾਂ ਦੇ ਸਿਰ 'ਚ ਮਾਰਿਆ ਲੱਕੜ ਦਾ ਕੁਤਕਾ। ਉੱਠੀ ਸ਼ਿਸ਼ ਇਸ਼ਿੰਗ ਕੱਢਾ ਬਿਜ ਜੋਰੰਗ, ਮਾਨੋ ਮਾਖਨੰਗ ਮਟਕੀ ਕਾਨ ਫੋਰੰਗ। ਏਦਾਂ ਹਯਾਤ ਖਾਂ ਦਾ ਸਿਰ ਕਿਰਪਾਲ ਦਾਸ ਸਾਧੂ ਨੇ ਫੇਂ ਕੇ ਰੱਖ ਦਿੱਤਾ। ਕਹਿੰਦੇ ਜਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਨੇ ਮੱਖਣ ਦੀ ਭਰੀ ਹੋਈ ਮਟਕੀ ਤੋੜ ਦਿੱਤੀ ਹੋਵੇ, ਇੱਦਾਂ ਹਯਾਤ ਖਾਂ ਦਾ ਸਿਰ ਕਿਰਪਾਲ ਦਾਸ ਨੇ ਫੇਂ ਕੇ ਰੱਖ ਦਿੱਤਾ, ਗੁਰੂ ਨਾਨਕ ਦੇ ਦਰ ਘਰ ਦੀ ਜਿੱਤ ਹੋਈ। ਇੱਕ ਹਯਾਤ ਖਾਂ ਵਰਗੇ ਵੀ ਮਾਰੇ ਗਏ। ਹਰੀਚੰਦ ਰਾਜਾ ਜਿਹੜਾ ਮੂਹਰੇ ਹੋ ਕੇ ਕਲਗੀਧਰ ਪਾਤਸ਼ਾਹ ਦੇ ਉੱਤੇ ਤੀਰ ਚਲਾਉਂਦਾ ਸੀ, ਉਹ ਵੀ ਮਾਰਿਆ ਗਿਆ। ਦਸ਼ਮੇਸ਼ ਪਿਤਾ ਨੇ ਉੱਥੇ ਬਚਨ ਲਿਖਿਆ, ਭਈ ਜੀਤ ਮੇਰੀ ਕਿਰਪਾ ਕਾਲ ਤੇਰੀ, ਰਣੰਗ ਜੀਤ ਆਏ ਜਯੰਗ ਗੀਤ ਗਾਏ। ਕਲਗੀਧਰ ਪਾਤਸ਼ਾਹ ਜੀ ਦਾ ਫਰਮਾਨ, ਕਹਿੰਦੇ ਪਰਮਾਤਮਾ ਜਿੱਤ ਸਾਡੀ ਹੋਈ ਪਰ ਬਖਸ਼ਿਸ਼ ਤੇਰੀ ਹੈ, ਤੇਰੀ ਰਹਿਮਤ ਨਾਲ ਅਸੀਂ ਜਿੱਤੇ। ਭਈ ਜੀਤ ਮੇਰੀ ਕਿਰਪਾ ਕਾਲ ਤੇਰੀ, ਵਾਹਿਗੁਰੂ ਬਖਸ਼ਿਸ਼ ਤੇਰੀ ਰਹਿਮਤ ਨਾਲ। ਰਣੰਗ ਜੀਤ ਆਏ, ਅਸੀਂ ਇਹ ਰਣ ਜਿੱਤ ਕੇ ਆਏ ਹਾਂ। ਜਯੰਗ ਗੀਤ ਗਾਏ, ਸਾਰੀਆਂ ਸੰਗਤਾਂ ਗੁਰਸਿੱਖਾਂ ਨੇ ਮਿਲ ਕੇ ਜਿੱਤ ਦੇ ਗੀਤ ਗਾਏ। ਜਦੋਂ ਮਹਾਰਾਜ ਵਾਪਸ ਆਏ ਭਗਾਣੀ ਦਾ ਜੰਗ ਜਿੱਤ ਕੇ ਪੌਂਟਾ ਸਾਹਿਬ, ਆਉਂਦਿਆਂ ਨੂੰ ਵੱਡੇ ਸਾਹਿਬਜ਼ਾਦੇ ਦਾ ਜਨਮ ਹੋਇਆ ਸੀ। ਆਇਆਂ ਨੂੰ ਦੱਸਿਆ ਗੁਰਸਿੱਖ ਸੰਗਤਾਂ ਨੇ, ਮਾਤਾ ਗੁਜਰੀ ਜੀ ਨੇ, ਕਿ ਬੇਟੇ ਗੋਬਿੰਦ ਰਾਏ ਮਾਲਕ ਦੀ ਬਖਸ਼ਿਸ਼ ਹੋਈ ਹੈ, ਤੁਹਾਡੇ ਘਰ ਪੁੱਤਰ ਨੇ ਜਨਮ ਲਿਆ, ਇਹ ਪਹਿਲਾ ਬੇਟਾ ਸੀ, ਤੇ ਨਾਲੇ ਨਾਂ ਰੱਖੋ ਹੁਣ ਇਹਨਾਂ ਦਾ। ਦਸ਼ਮੇਸ਼ ਪਿਤਾ ਨੇ ਉਸ ਵਕਤ ਕਿਹਾ ਸੀ, ਭੰਗਾਣੀ ਦਾ ਜੰਗ ਜਿੱਤ ਕੇ ਆਏ ਹਾਂ, ਇਸ ਸਾਹਿਬਜ਼ਾਦੇ ਇਸ ਬਾਲਕ ਦਾ ਨਾਮ ਹੀ ਅਜੀਤ ਸਿੰਘ ਰੱਖ ਦਿੱਤੇ। ਸਾਰਿਆਂ ਨਾਲੋਂ ਵੱਡਾ ਸਾਹਿਬਜ਼ਾਦਾ ਸਤਿਕਾਰਯੋਗ ਬਾਬਾ ਅਜੀਤ ਸਿੰਘ ਜੀ। ਬਾਬਾ ਅਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਹਿਬ ਦਾ ਆ। ਬਾਕੀ ਤਿੰਨੇ ਸਾਹਿਬਜ਼ਾਦੇ ਸਤਿਕਾਰਯੋਗ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹਨਾਂ ਤਿੰਨਾਂ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ ਦਾ। ਪਾਤਸ਼ਾਹ ਨੇ ਆਖਿਆ ਸੀ ਇਹਦਾ ਨਾਂ ਅਜੀਤ ਸਿੰਘ ਰੱਖ ਦਿੱਤਾ, ਸੰਸਾਰ ਜਗਤ ਵਿੱਚ ਕਿਸੇ ਕੋਲੋਂ ਜਿੱਤਿਆ ਨਹੀਂ ਜਾਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇਹਨਾਂ ਬਚਨਾਂ ਤੋਂ ਦਾਸ ਨੂੰ ਇਹ ਬਚਨ ਚੇਤੇ ਆ ਗਏ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ, ਗੱਲਾਂ ਤੇ ਸਾਰੇ ਹੀ ਕਰਦੇ ਨੇ, ਬਾਦਸ਼ਾਹ ਦੀ ਰਾਜੇ ਦੀ ਸਭਾ ਚ ਬਹਿ ਕੇ ਅਸੀਂ ਬੜੇ ਵੱਡੇ ਸੂਰਬੀਰ ਹਾਂ, ਬੜੇ ਵੱਡੇ ਯੋਧੇ ਹਾਂ, ਅਸੀਂ ਬੜੇ ਸ਼ਸਤਰ ਚਲਾਉਣੇ ਜਾਣਦੇ ਹਾਂ, ਗੱਲਾਂ ਕਰ ਲੈਣੀਆਂ ਹੋਰ ਬਾਤ ਹੈ, ਪਰ ਸੂਰਬੀਰਤਾ ਦਾ ਪਤਾ ਉਦੋਂ ਲੱਗਣਾ ਆ ਜਦੋਂ ਜੰਗ ਦੇ ਮੈਦਾਨ ਵਿੱਚ ਜਾਣਾ ਹੈ। ਕੌਣ ਸੂਰਬੀਰ ਹੈ ਤੇ ਕੌਣ ਡਰਾਕਲ ਹੈ, ਇਹ ਜੰਗ ਦੇ ਮੈਦਾਨ ਵਿੱਚ ਜਾ ਕੇ ਜਾਣਿਆ ਜਾਏਗਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਫੁਰਮਾਨ ਕੀਤਾ, ਤਿਉਂ ਸਾਂਗ ਸੰਝਾਪਣ ਸਨਮੁੱਖਾਂ ਬੇਮੁੱਖ ਹਥਿਆਰੇ। ਜਿਹੜੇ ਗੁਰੂ ਤੋਂ ਬੇਮੁੱਖ ਆ, ਹਥਿਆਰੇ ਆ, ਗੁਰੂ ਤੋਂ ਮੂੰਹ ਮੋੜਨ ਵਾਲੇ ਆ, ਉਹ ਗੁਰਮੁਖਾਂ ਵਾਲਾ ਸਾਂਗ ਬਣਾ ਕੇ, ਗੁਰਮੁਖਾਂ ਵਾਲੇ ਬਸਤਰ ਪਾ ਕੇ, ਭਾਵੇਂ ਜਿੰਨੇ ਮਰਜ਼ੀ ਤੁਰੇ ਫਿਰ, ਧਰਮ ਦੀਆਂ ਗੱਲਾਂ ਕਰ ਕਰਕੇ, ਜਿੰਨੀਆਂ ਮਰਜ਼ੀ ਵਿਆਖਿਆ ਕਰਕੇ ਫੜਾ ਮਾਰੀ ਜਾਣ ਕਿ ਅਸੀਂ ਬੜੇ ਮਹਾਨ ਹਾਂ, ਪਰੰਤੂ ਸਮਾਂ ਆਉਣ ਤੇ ਮਨਮੁੱਖਾਂ ਦਾ ਪਾਜ ਉੱਗੜ ਜਾਂਦਾ ਆ, ਤੇ ਸਾਧ ਸੰਗਤ ਗੁਰਮੁਖ ਜੀਵਨ ਦੀ ਬਾਜੀ ਜਿੱਤ ਕੇ, ਤੇ ਮਨਮੁੱਖ ਜਿਹੜੇ ਆ ਐਵੇਂ ਇਕੱਲਾ ਧਰਮ ਦਾ ਸਾਂਗ ਹੀ ਧਾਰਨ ਕਰਨ ਵਾਲੇ ਆ, ਉਹ ਜੀਵਨ ਦੀ ਬਾਜੀ ਹਾਰ ਕੇ ਚਲੇ ਜਾਂਦੇ ਨੇ।